ਸਤਨਾਮ ਸ੍ਰੀ ਵਾਹਿਗੁਰੂ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੀ ਅਕਾਲ ਮੂਰਤਿ ਅਜੂਨੀ ਸਹਿਬੰ ਗੁਰਪ੍ਰਸਾਦ ਜਪਿਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸਦਾ ਸਚ ਦਾ ਆਨੰਦ ਸਤਰੰਗ ਪੁਰਨਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਰੀਮੇ ਹਰੀਆਂ ਕਰੀਆਂ ਕਰੀ ਮੁਲ ਰਹੀਮੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸਵੈ ਸੁਹੁ ਸਰਵਦਾ ਸਰਜੁਗਤੇ ਲੋਕਾਲੰ ਪਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਆਂ ਤੇ ਅੰਗਦ ਪਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰਕੀਓ ਅਮਰਦਾਸ ਅੰਮ੍ਰਿਤ ਸ਼ਤਰ ਗੁਰ ਰਾਮ ਹੈਂਦੀਓ ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਵੈਣ ਮੂਰਤ ਪੰਚ ਪਰਵਾਨ ਪੁਰਖ ਗੁਰੀ ਅਰਜਨ ਭਿਖੋ ਨੈਣ ਤੁਮਰੀ ਮਹਿਮਾ ਅਪਰੇ ਅਪਾਰਾ ਜਾਂ ਕਾਲ ਹੋਨ ਕਿਨ ਹੋ ਪਾਰਾ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਇਆਲ ਗਰੀਬ ਨਿਵਾਜਾ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮਨਾ ਸਗਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰੂ ਸੇਵੀ ਐਨਸ ਸਹਿਜ ਸੁਹਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਿਵਾਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਿਵਾਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ ਰੰਗ ਸਭੇ ਨਾਰਾਇਣ ਜੀਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀਅ ਕਰਨ ਜੋ ਪ੍ਰਭ ਕੀਤੇ ਆਪਣੇ ਸੇ ਕਹੀਐ ਹੈ ਧੰਨ ਆਪਣ ਲੀਆ ਜੀ ਮਿਲੈ ਵਿਛੜ ਕਿਉਂ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਕਿਸ ਧਣੀ ਜਿਸ ਕੈ ਭਾਗ ਮਥਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਿਵਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਸੰਗਤਾਂ ਅੰਮ੍ਰਿਤ ਵੇਲੇ ਗਰੀਬ ਨਿਵਾਜ ਸਤਿਗੁਰੂ ਦੇ ਦਰਬਾਰ ਵਿੱਚ ਆਪਣੀ ਮੁੱਕਦੀ ਹੋਈ ਜ਼ਿੰਦਗੀ ਦੇ ਸਵਾਸ ਸਫਲੇ ਕਰਨ ਵਾਸਤੇ ਗੁਰੂ ਨਾਨਕ ਦੇ 11ਵੇਂ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨ ਸ਼ਰਨ ਦੇ ਅੰਦਰ ਪਹੁੰਚੇ ਹੋ। ਮਨ ਵਿਰਤੀਆਂ ਇਕਾਗਰ ਕਰੋ, ਅੰਮ੍ਰਿਤ ਵੇਲੇ ਤੋਂ ਹੀ ਨਾਮ ਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ। ਸਤਿਗੁਰਾਂ ਦੇ ਪ੍ਰਕਾਸ਼ ਮੁੱਖ ਵਾਕ ਪੰਜਾਂ ਬਾਣੀਆਂ ਦਾ ਜਾਪ, ਉਸ ਤੋਂ ਉਪਰੰਤ ਗੁਰਮੰਤਰ ਦਾ ਅਭਿਆਸ, ਸ੍ਰੀ ਆਸਾ ਜੀ ਵਾਰ ਦਾ ਸੰਪੂਰਨ ਕੀਰਤਨ, ਭਾਈ ਗੁਰਮੇਲ ਸਿੰਘ ਜੀ ਰਾਗੀ ਸਿੰਘ ਸਾਹਿਬਾਨਾਂ ਨੇ ਬਹੁਤ ਪ੍ਰੇਮ ਦੇ ਨਾਲ ਆਪ ਜੀ ਨੂੰ ਕੀਰਤਨ ਸਰਵਣ ਕਰਾਇਆ ਹੈ। ਉਸ ਤੋਂ ਉਪਰੰਤ ਜੋ ਗੁਰਬਾਣੀ ਦੀਆਂ ਵਿਚਾਰਾਂ, ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਉਪਦੇਸ਼, ਭਾਵੇਂ ਹਰ ਰੋਜ਼ ਹੀ ਆਪ ਜੀ ਨੂੰ ਸਰਵਣ ਕਰਨ ਵਾਸਤੇ ਮਿਲਦਾ ਹੈ, ਪਰ ਅੱਜ ਵਿਸ਼ੇਸ਼ ਕਰਕੇ ਸੰਗਰਾਂਦ ਦਾ ਦਿਹਾੜਾ ਹੈ, ਇਸ ਲਈ ਜੋ ਗੁਰੂ ਅਰਜਨ ਦੇਵ ਜੀ ਨੇ ਮਹਾਨ ਕਿਰਪਾ ਕੀਤੀ ਹੈ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਵਿੱਚ ਜੋ ਉਪਦੇਸ਼ ਮਹੀਨਿਆਂ ਦੁਆਰਾ ਹੈ, ਉਹ ਅੱਜ ਅਸੀਂ ਸਰਵਣ ਕਰਨਾ ਹੈ ਕਿ ਅੱਜ ਦੇ ਮਹੀਨੇ ਦੁਆਰਾ ਕਿਸ ਪ੍ਰਕਾਰ ਉਪਦੇਸ਼। ਸਤਿਗੁਰਾਂ ਨੇ ਪ੍ਰਕਿਰਤੀ ਵਿੱਚੋਂ ਬਹੁਤ ਸਾਰੇ ਪ੍ਰਮਾਣ ਲੈ ਕਰਕੇ, ਜਿਵੇਂ ਜੋ ਸੱਤ ਵਾਰ ਹਨ ਇਹਨਾਂ ਦੁਆਰਾ ਵੀ ਉਪਦੇਸ਼ ਹੈ, ਭਾਵੇਂ ਇਹਦੇ ਵਿੱਚ ਅਦਿੱਤ ਵਾਰ, ਸੋਮਵਾਰ, ਮੰਗਲਵਾਰ ਸਾਰਿਆਂ ਦੇ ਨਾਮਾਂ ਦੁਆਰਾ ਉਪਦੇਸ਼ ਬਖਸ਼ ਕੀਤਾ ਹੈ। ਇਹ 15 ਥਿੱਤਾਂ ਹਨ। ਥਿੱਤਾਂ ਨਾਮ ਦੀਆਂ 3 ਬਾਣੀਆਂ ਗੁਰੂ ਗ੍ਰੰਥ ਸਾਹਿਬ 'ਚ ਆਉਂਦੀਆਂ ਨੇ ਉਪਦੇਸ਼ ਰੂਪ। ਇਸੇ ਪ੍ਰਕਾਰ ਰੁੱਤਾਂ ਦੀ ਬਾਣੀ ਹੈ, ਖੱਟ ਰੁੱਤਾਂ ਦੀ ਬਾਣੀ, ਰੁੱਤਾਂ ਦੁਆਰਾ ਉਪਦੇਸ਼ ਹੈ। ਫਿਰ ਸਤਿਗੁਰਾਂ ਨੇ 2 ਵਾਰਾਂ ਮਾਹੇ ਇੱਕ ਤੁਖਾਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ, ਦੂਜਾ ਮਾਝ ਰਾਗ ਵਿੱਚ ਹੈ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ। ਇਹ 2 12 ਮਾਹਿਆਂ ਦੁਆਰਾ ਉਪਦੇਸ਼ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੌਜੂਦ ਹੈ। ਸੋ ਦੋਨਾਂ 12 ਮਾਹਿਆਂ ਦਾ ਆਪਸ ਵਿੱਚ ਜੋ ਤਾਲਮੇਲ ਹੈ, ਇਹ ਜਿਵੇਂ ਮੂਲ ਰੂਪ ਕਿਸੇ ਵੀ ਸ਼ਬਦ ਦਾ ਇੱਕ ਟੀਕਾ ਹੁੰਦਾ ਹੈ ਅਤੇ ਇੱਕ ਮੂਲ ਹੁੰਦਾ ਹੈ। ਤੁਖਾਰੀ ਰਾਗ ਦਾ 12 ਮਹਾਂ ਮੂਲ ਹੈ, ਮਾਝ ਰਾਗ ਦਾ 12 ਮਹਾਂ ਉਸੇ ਮੂਲ ਦਾ ਟੀਕਾ ਹੈ। ਅੰਮ੍ਰਿਤਸਰ ਸਾਹਿਬ ਦੀ ਧਰਤੀ ਵਿੱਚ ਚੇਤ ਦੇ ਮਹੀਨੇ ਸਤਿਗੁਰਾਂ ਨੇ ਸੰਪੂਰਨ 12 ਮਹਾਂ ਉਚਾਰਨ ਕੀਤਾ ਸੀ। ਆਪ ਇਹ ਹੁਕਮ ਕੀਤਾ ਸੀ, ਭਾਈ ਜਦੋਂ ਵੀ ਸੰਗਰਾਂਦ ਦਾ ਦਿਹਾੜਾ ਆਵੇ ਉਦੋਂ ਗੁਰਸਿੱਖ ਗੁਰਦੁਆਰੇ ਇਕੱਠੇ ਹੋਣ, 12 ਮਾਹੀ ਦਾ ਸੰਪੂਰਨ ਪਾਠ ਹੋਵੇ ਅਤੇ ਦੇਗ ਲਿਆ ਕੇ ਪਹਿਲਾਂ ਹਾਜ਼ਰ ਕਰ ਦਿੱਤੀ ਜਾਏ, ਫਿਰ ਮਹੀਨੇ ਦਾ ਨਾਮ ਦੁਬਾਰੇ ਫਿਰ ਦੁਹਰਾ ਕੇ ਪੜ੍ਹਿਆ ਜਾਏ। ਗਿਆਨੀ ਸਿੰਘ ਕਥਾਵਾਚਕ ਹੋਣ, ਇਸ ਦੀ ਵਿਆਖਿਆ ਜ਼ਰੂਰ ਕਰਕੇ ਗੁਰਸਿੱਖ ਸੰਗਤਾਂ ਨੂੰ ਸਮਝਾਉਣ। ਇਸ ਪ੍ਰਕਾਰ ਦਾ ਸਤਿਗੁਰਾਂ ਦਾ ਉਪਦੇਸ਼ ਹੈ। ਉਹ ਸੰਗਰਾਂਦ ਜਿਹੜੀ ਹੈ, ਸੰਗਰਾਂਦ ਦੀ ਜੋ ਪਰਿਭਾਸ਼ਾ ਹੈ, ਮੂਲ ਰੂਪ ਦੇ ਵਿੱਚ ਇਹਦੇ ਤਿੰਨ ਨਾਮ ਹਨ। ਸੰਸਕ੍ਰਿਤ ਦੇ ਵਿੱਚ ਇਸ ਨੂੰ ਸੰਕ੍ਰਾਂਤੀ ਕਿਹਾ ਜਾਂਦਾ ਅਤੇ ਇਸੇ ਦਾ ਥੋੜ੍ਹਾ ਜਿਹਾ ਬਦਲਾਅ ਹੈ ਸੰਕਰਮਣ। ਇਸੇ ਦਾ ਤੀਸਰਾ ਨਾਮ ਹੈ ਸੂਰਿਆ ਕ੍ਰਾਂਤੀ। ਇਸ ਦਾ ਚੌਥਾ ਨਾਮ ਹੈ ਆਪਣੀ ਭਾਸ਼ਾ ਵਿੱਚ ਸੰਗਰਾਂਦ। ਇਹ ਚਾਰ ਨਾਮ ਨੇ ਇਸਦੇ। ਇਹ ਜਦੋਂ ਅਰਥ ਹੋਏਗਾ, ਜਿਹੜਾ ਮੂਲ ਰੂਪ ਦੇ ਵਿੱਚ ਪਾਠ ਹੈ ਉਹਦੇ ਅਨੁਸਾਰ ਹੀ ਦਾ ਅਰਥ ਹੁੰਦਾ। ਸੰਕ੍ਰਾਂਤੀ ਦਾ ਮਤਲਬ ਇਹ ਹੈ ਸੰਘ ਭਰੀ ਪ੍ਰਕਾਰ, ਕ੍ਰਾਂਤੀ ਨਾਮ ਤਬਦੀਲੀ ਦਾ ਹੈ। ਇਹ ਸ਼ਬਦ ਸੂਚਨਾ ਦਿੰਦਾ ਹੈ ਕਿ ਪ੍ਰਕਿਰਤੀ ਦੇ ਵਿੱਚ ਤਬਦੀਲੀ ਵਾਲਾ ਦਿਨ, ਜਿਸ ਦਿਨ ਪ੍ਰਕਿਰਤੀ ਦੇ ਅੰਦਰ ਕੋਈ ਤਬਦੀਲੀ ਆਵੇ। ਇਹ ਪਹਿਲਾ ਹੀ ਸ਼ਬਦ ਜਿਹੜਾ ਹੈ ਸਾਨੂੰ ਇਹ ਉਪਦੇਸ਼ ਦਿੰਦਾ। ਧਰਤੀ ਘੁੰਮ ਰਹੀ ਹੈ, ਬੜੀ ਤੇਜ਼ੀ ਨਾਲ ਘੁੰਮ ਰਹੀ ਹੈ, ਅਤੇ ਸੂਰਜ ਵੀ, ਚੰਦਰਮਾ ਵੀ, ਤਾਰੇ ਵੀ, ਕੋਈ ਚੀਜ਼ ਐਸੀ ਨਹੀਂ ਬ੍ਰਹਿਮੰਡ ਵਿੱਚ ਜਿਹੜੀ ਗਤੀਸ਼ੀਲ ਨਹੀਂ, ਜਿਹਨੂੰ ਅਸੀਂ ਧਰੋਂ ਤਾਰਾ ਕਹਿੰਦੇ ਹਾਂ। ਭਾਵੇਂ ਉਹ ਸਾਡੇ ਅਗਿਆਨ ਦੇ ਕਾਰਨ ਜਾਂ ਸਾਡਾ ਭੁਲੇਖਾ ਪੈਣ ਦੇ ਕਾਰਨ ਅਸੀਂ ਕਿਹਾ ਵੀ ਬਾਕੀ ਸਭ ਕੁਝ ਚੱਲਦਾ, ਵੀ ਧਰੋਂ ਤਾਰਾ ਖੜ੍ਹਾ ਹੈ, ਇਹ ਬਾਤ ਨਹੀਂ ਹੈ, ਉਹ ਵੀ ਚੱਲਦਾ। ਧਰਤੀ ਦੀ ਜਿਹੜੀ ਨੋਕ ਹੈ, ਨੌਰਥ ਪੋਲ ਹੈ, ਸਾਊਥ ਪੋਲ, ਇਹ ਦੋ ਪੋਲ ਨੇ ਧਰਤੀ। ਇਹਦਾ ਜਿਹੜਾ ਮੁਰਲਾ ਸਿਰਾ ਹੈ ਨਾ, ਐਨ ਉਹਦੀ ਸੇਧ ਦੇ ਵਿੱਚ ਜਿਹੜਾ ਤਾਰਾ ਆ ਜਾਂਦਾ ਹੈ ਅਤੇ ਉਹਨੂੰ ਧਰੁਵ ਤਾਰਾ ਮੰਨਿਆ ਜਾਂਦਾ। ਇਹ ਜ਼ਰੂਰੀ ਨਹੀਂ ਵੀ ਜਿਹੜਾ ਅੱਜ ਤਾਰਾ ਜਿਹੜਾ ਉਹਦੀ ਨੋਕ ਦੇ ਵਿੱਚ ਹੈ ਹਮੇਸ਼ਾ ਹੀ ਰਹੇਗਾ, ਐਸਾ ਨਹੀਂ ਹੈ। ਬਦਲ ਕੇ ਉਹਦੀ ਜਗ੍ਹਾ ਹੋਰ ਤਾਰਾ ਆ ਜਾਏਗਾ, ਕਿਉਂਕਿ ਤਾਰੇ ਵੀ ਚੱਲਦੇ ਨੇ। ਪਰ ਉਹ ਸਾਨੂੰ ਇਸ ਪ੍ਰਕਾਰ ਪ੍ਰਤੀਤ ਹੁੰਦਾ ਵੀ ਇਹ ਖੜ੍ਹਾ ਹੈ ਉੱਥੇ, ਖੜ੍ਹਾ ਹੈ ਨਹੀਂ, ਉਹ ਵੀ ਚੱਲਦਾ। ਕਹਿਣ ਤੋਂ ਪਾਵੇ ਸਭ ਕੁਛ ਗਤੀਸ਼ੀਲ ਹੈ। ਅਤੇ ਸੂਰਜ ਜਿਹੜਾ ਹੈ ਇੱਕ ਸਾਲ ਦੇ ਅੰਦਰ ਇਸ ਨੇ 12 ਰਸਤਿਆਂ ਦੇ ਉੱਤੇ ਧਰਤੀ 'ਤੇ ਰੋਸ਼ਨੀ ਭੇਜਣੀ ਹੈ। ਸੰਸਕ੍ਰਿਤ ਦੇ ਵਿੱਚ ਰਾਸ ਕਹਿੰਦੇ ਹੈ, ਆਪਾਂ ਰਸਤਾ ਕਹਿੰਦੇ ਹਾਂ। ਅਤੇ ਜਿਹੜੀਆਂ 12 ਰਸ ਹਨ, ਇਹ 12 ਰਸਤੇ ਨੇ। ਸੂਰਜ ਨਵੇਂ ਰਸਤੇ 'ਤੇ ਆਉਂਦਾ ਅਤੇ ਉਸ ਨੂੰ ਕਿਹਾ ਜਾਂਦਾ ਵੀ ਸੂਰਜ ਅੱਜ ਨਵੀਂ ਰਾਸ ਵਿੱਚ ਪ੍ਰਵੇਸ਼ ਕਰ ਗਿਆ। ਸੂਰਜ ਦੇ ਨਵੀਂ ਰਾਸ ਵਿੱਚ ਪ੍ਰਵੇਸ਼ ਕਰਨ ਦੇ ਕਾਰਨ ਇਹ ਧਰਤੀ ਦੇ ਉੱਤੇ, ਪੌਦਿਆਂ ਦੇ ਉੱਤੇ, ਪ੍ਰਕਿਰਤੀ ਅਤੇ ਜੀਵਾਂ 'ਤੇ, ਕਿਉਂਕਿ ਸਾਡੇ ਸਰੀਰ ਵੀ ਪ੍ਰਕਿਰਤੀ ਦੇ ਬਣੇ ਹਨ, ਨਿੱਕੇ ਨਿੱਕੇ ਪੌਦਿਆਂ ਦੇ ਉੱਤੇ ਵੀ ਮੌਸਮ ਦਾ ਅਸਰ ਹੋ ਜਾਂਦਾ, ਖਾਣ ਪੀਣ ਵਾਲੀਆਂ ਚੀਜ਼ਾਂ ਦੇ ਉੱਤੇ ਵੀ ਅਸਰ ਮਨ ਕਬੂਲਦਾ ਹੈ। ਅਤੇ ਇਸ ਕਰਕੇ ਸੂਰਜ ਅੱਜ ਨਵੀਂ ਰਾਸ ਵਿੱਚ ਪ੍ਰਵੇਸ਼ ਹੋਇਆ। ਜਿਵੇਂ ਕੋਈ 12 ਰਸਤੇ ਹੋਣ, 12 ਸੜਕਾਂ ਮੰਨ ਲਓ ਵੀ ਹੈਗੀਆਂ, ਅਤੇ ਕੋਈ ਸੜਕ 30 ਫੁੱਟ ਦੀ ਹੋਵੇ, ਕੋਈ 31 ਫੁੱਟ ਦੀ ਹੋਵੇ, ਕੋਈ 29 ਫੁੱਟ ਦੀ ਹੋਵੇ, ਅਤੇ ਜਦੋਂ ਕੋਈ ਉਸ ਰਸਤੇ ਦੇ ਕਿਨਾਰੇ ਤੋਂ ਉਹਦੇ 'ਚ ਪੈਰ ਧਰਦਾ ਤਾਂ ਕਿਹਾ ਜਾਏਗਾ ਵੀ ਇਸ ਸੜਕ 'ਤੇ ਚੱਲ ਰਿਹਾ। ਅਤੇ ਇਸੇ ਤਰ੍ਹਾਂ ਸੂਰਜ ਜੋ ਨਵੀਂ ਰਾਸ ਵਿੱਚ ਆਉਂਦਾ ਹੈ, ਇਹ ਥੋੜ੍ਹਾ ਥੋੜ੍ਹਾ ਦੂਸਰੇ ਕਿਨਾਰੇ ਵਾਲੇ ਪਾਸੇ ਨੂੰ ਤਬਦੀਲ ਹੁੰਦਾ ਰਹਿੰਦਾ ਇੱਕ ਇੱਕ ਦਿਨ ਕਰਕੇ। ਕਿ ਜਦੋਂ ਉਸ ਹੱਦ ਨੂੰ ਟੱਪ ਕੇ ਦੂਸਰੇ ਉਹਦੇ 'ਚ ਪ੍ਰਵੇਸ਼ ਕਰ ਜਾਂਦਾ ਹੈ ਰਸਤੇ 'ਚ, ਉਦੋਂ ਨੂੰ ਫਿਰ ਸੰਕ੍ਰਾਂਤੀ ਕਹਿੰਦੇ। ਇਸ ਕਰਕੇ ਅੱਜ ਸੂਰਜ ਨਵੀਂ ਰਾਸ ਵਿੱਚ ਆ ਗਿਆ, ਇਹਦਾ ਨਾਮ ਸੰਕ੍ਰਾਂਤ ਹੈ। ਅਤੇ ਮਹਾਰਾਜ ਸਾਹਿਬ ਨੇ ਸਾਨੂੰ ਉਪਦੇਸ਼ ਬਖਸ਼ ਕੀਤਾ ਕਿ ਜਿਵੇਂ ਸੂਰਜ ਦੇ ਦੂਸਰੇ ਰਸਤੇ ਵਿੱਚ ਪ੍ਰਵੇਸ਼ ਹੋਣ ਦੇ ਨਾਲ ਤਬਦੀਲੀ ਆਉਂਦੀ ਹੈ, ਤਾਂ ਸਾਡੀ ਬੁੱਧ ਰੂਪ ਧਰਤੀ 'ਤੇ ਗੁਰਬਾਣੀ ਦੀਆਂ ਕਿਰਨਾਂ, ਸੂਰਜ ਰੂਪ ਗੁਰੂ ਦੀਆਂ ਕਿਰਨਾਂ ਬਾਣੀ ਦੁਆਰਾ, ਅਤੇ ਸਾਡੀ ਧਰਤੀ ਦੇ ਵਿੱਚ ਜਦੋਂ ਨਵਾਂ ਸ਼ਬਦ ਬਾਰਾਂ ਮਾਹੇ ਦੇ ਵਿੱਚੋਂ ਕੋਈ ਪ੍ਰਵੇਸ਼ ਕਰੇ, ਉਪਦੇਸ਼ ਪ੍ਰਵੇਸ਼ ਕਰੇ, ਸਾਡੀ ਬੁੱਧ ਵਿੱਚ ਤਬਦੀਲੀ ਆ ਜਾਏ, ਫਿਰ ਇਹ ਸੰਗਰਾਂਦ ਦਾ ਦਿਹਾੜਾ ਸਫਲ ਹੈ। ਅਤੇ ਸਤਿਗੁਰੂ ਜੀ ਨੇ ਜੋ ਉਪਦੇਸ਼ ਬਖਸ਼ ਕੀਤਾ, ਜਿਵੇਂ ਵਿਸਾਖ ਦਾ ਮਹੀਨਾ ਕੱਲ੍ਹ ਸਮਾਪਤ ਹੋ ਗਿਆ, ਜੇਠ ਦਾ ਮਹੀਨਾ ਅੱਜ ਪ੍ਰਕਾਸ਼ ਹੋਇਆ। ਹੁਣ ਜੇਠ ਦੇ ਮਹੀਨੇ ਦੁਆਰਾ ਦੱਸਦੇ ਹੈ ਜੋ ਉਪਦੇਸ਼ ਮਹਾਰਾਜ ਸਾਹਿਬ ਜੀ ਬਖਸ਼ਦੇ ਹੈ, ਉਹ ਆਪਾਂ ਸਾਰਿਆਂ ਨੇ ਸਰਵਣ ਕਰਨਾ। ਜਿੱਥੇ ਅੱਜ ਮਹੀਨਾ ਬਦਲਿਆ ਉੱਥੇ ਰੁੱਤ ਵੀ ਬਦਲ, ਬਸੰਤ ਰੁੱਤ ਦਾ ਆਖਰੀ ਦਿਨ ਸੀ ਕੱਲ੍ਹ, ਅਤੇ ਅੱਜ ਗ੍ਰੀਖਮ ਰੁੱਤ ਦਾ ਪਹਿਲਾ ਦਿਨ ਹੈ। ਮਹਾਰਾਜ ਕਹਿੰਦੇ ਗ੍ਰੀਖਮ ਰੁੱਤ ਅਤ ਗਾਖੜੀ, ਜੇਠ ਅਖਾੜੈ ਘਾਮ ਜੀਓ। ਜੇਠ ਅਤੇ ਹਾੜ੍ਹ ਦਾ ਮਹੀਨਾ ਜਿਹੜਾ, ਇਹਦੇ 'ਚ ਘਾਮ ਕੀ ਹੈ, ਧੁੱਪ ਬਹੁਤ ਤੇਜ਼ ਹੋ ਜਾਂਦੀ ਹੈ, ਤੀਖਣ ਹੋ ਜਾਂਦੀ ਹੈ। ਇਸ ਕਰਕੇ ਇਸ ਨੂੰ ਗ੍ਰੀਖਮ ਰੁੱਤ ਨੂੰ ਬਹੁਤ ਕਰੜੀ ਕਿਹਾ ਹੈ। ਅਤੇ ਇੱਧਰ ਜਿਹੜੀ ਸਾਸ ਜੀ ਮਨੁੱਖਾ ਸਰੀਰ ਦੇ ਵਿੱਚ ਹੀ 6 ਪ੍ਰਕਾਰ ਦੀਆਂ ਤਬਦੀਲੀਆਂ ਮੰਨੀਆਂ, ਉਹ ਬਾਤ ਲੰਮੀ ਹੈ, ਇਸ ਕਰਕੇ ਆਪਾਂ ਸਮੇਂ ਦੇ ਵਿੱਚ ਰਹਿ ਕੇ ਵਿਚਾਰ ਕਰਨੀ ਹੈ ਕਿ ਮੂਲ ਰੂਪ ਦੇ ਅੰਦਰ ਮਨੁੱਖਾ ਸਰੀਰ ਇਸੇ ਨੂੰ 12 ਮਹੀਨਿਆਂ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਮਨੁੱਖਾ ਸਰੀਰ ਹੀ ਚੇਤ ਦਾ ਮਹੀਨਾ ਹੈ, ਮਨੁੱਖਾ ਸਰੀਰ ਹੀ ਵਿਸਾਖ ਦਾ ਮਹੀਨਾ ਹੈ, ਮਨੁੱਖਾ ਸਰੀਰ ਹੀ ਜੇਠ ਦਾ ਮਹੀਨਾ ਹੈ। ਮਨੁੱਖਾ ਸਰੀਰ ਰੂਪੀ ਜੇਠ ਦੇ ਮਹੀਨੇ 'ਚ ਅਸੀਂ ਕੀ ਕਰਨਾ ਹੈ, ਉਹ ਸਤਿਗੁਰੂ ਜੀ ਸਾਨੂੰ ਉਪਦੇਸ਼ ਦਿੰਦੇ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੋ ਜੀ।
ਸ੍ਰੀ ਵਾਹਿਗੁਰੂ ਜੀ। ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵਾਨਾ।
ਮਹਾਰਾਜ ਸਾਹਿਬ ਜੀ ਇੱਥੇ ਫਰਮਾਨ ਕਰਦੇ ਹੈ, ਗੁਰਸਿੱਖਾਂ ਨੇ ਇਕੱਠੇ ਹੋ ਕੇ ਪੁੱਛਿਆ ਮਹਾਰਾਜ, ਇਹ ਜੀਵ ਕੋਈ ਕਿਸੇ ਨਾਲ ਜੁੜਿਆ ਹੋਇਆ, ਕੋਈ ਕਿਸੇ ਨਾਲ ਜੁੜਿਆ ਹੋਇਆ। ਬਹੁਤ ਸਾਰੇ ਲੋਕ ਪੱਥਰਾਂ ਦੇ ਨਾਲ ਜੁੜੇ ਹੋਏ ਨੇ, ਬਹੁਤ ਸਾਰੇ ਲੋਕ ਪਖੰਡੀਆਂ ਦੇ ਨਾਲ ਜੁੜੇ ਹੋਏ ਨੇ, ਅਤੇ ਬਹੁਤ ਸਾਰੇ ਲੋਕ ਜਿਹੜੇ ਦੇਵੀ ਦੇਵਤਿਆਂ ਦੇ ਨਾਲ ਜੁੜੇ ਹੋਏ ਨੇ, ਅਤੇ ਬਹੁਤ ਸਾਰੇ ਲੋਕਾਂ ਦੀ ਗਿਣਤੀ ਹੈ ਜਿਹੜੇ ਵਿਸ਼ੇ ਵਿਕਾਰਾਂ ਨਾਲ ਹੀ ਜੁੜੇ ਹੋਏ ਨੇ, ਕਾਰੋਬਾਰਾਂ ਦੇ ਨਾਲ ਜੁੜੇ ਨੇ, ਪਰਿਵਾਰ ਦੇ ਮੋਹ ਦੇ ਵਿੱਚ ਜੁੜੇ ਹੋਏ ਨੇ। ਇਹ ਸਾਰਾ ਸੰਸਾਰ ਕਿਤੇ ਨਾ ਕਿਤੇ ਜੁੜਿਆ ਹੋਇਆ ਨਜ਼ਰ ਆ ਰਿਹਾ। ਵੀ ਆਪ ਕਿਰਪਾ ਕਰੋ ਵੀ ਗੁਰਸਿੱਖ ਕਿਹਦੇ ਨਾਲ ਜੁੜਨ, ਸਾਨੂੰ ਕੀ ਹੁਕਮ ਹੈ। ਮਹਾਰਾਜ ਕਹਿੰਦੇ ਹਰ ਜੇਠ ਜੁੜਨ ਦਾ ਲੋੜੀ ਹੈ, ਜਿਵੇਂ ਜੇਠ ਦਾ ਮਹੀਨਾ ਹੈ, ਜੇਠ ਦੇ ਮਹੀਨੇ ਦੁਆਰਾ ਪ੍ਰਤੱਖ ਵੀ ਉਪਦੇਸ਼ ਹੈ, ਪਰ ਮਨੁੱਖਾ ਸਰੀਰ ਰੂਪ ਜੇਠ ਦਾ ਮਹੀਨਾ। ਜੇਠ ਸ਼ਬਦ ਵੱਡੇ ਦਾ ਨਾਂ ਹੈ, ਭਰਾਵਾਂ ਦੇ ਵਿੱਚ ਜਿਹੜਾ ਮਾਤਾ ਪਿਤਾ ਦੀ ਅਣਸ ਤੋਂ ਪਹਿਲਾਂ ਜੰਮਿਆ ਹੋਇਆ ਉਹਨੂੰ ਜੇਸ਼ਠ ਭਰਾਤਾ ਕਹਿੰਦੇ ਹੈ, ਅਤੇ ਮਾਤਾ ਪਿਤਾ ਜੇਠਾ ਪੁੱਤ ਕਹਿੰਦੇ ਹੈ। ਜੇਠ ਨਾਮ ਵੱਡੇ ਦਾ ਹੈ। ਵੱਡਾ ਪੁੱਤਰ ਵੱਡਾ ਭਰਾ ਇਹ ਅਰਥ ਹੈ। ਬੀਬੀਆਂ ਵਾਸਤੇ ਵੀ ਜਦੋਂ ਕਹਿਣਗੇ ਇਹ ਮੇਰਾ ਜੇਠ ਲੱਗਦਾ, ਉਹਦਾ ਮਤਲਬ ਇਹ ਮੇਰੇ ਪਤੀ ਤੋਂ ਵੀ ਉਮਰ ਦੇ ਵਿੱਚ ਵੱਡਾ ਹੈ, ਉਹਦਾ ਵੱਡਾ ਹੈਗਾ। ਇਸ ਮਹੀਨੇ ਨੂੰ ਜੇਠ ਕਿਹਾ ਹੈ। ਇਹਦੇ ਵਿੱਚ ਸੂਰਜ ਦੀ ਤਪਸ਼ ਜਿਹੜੀ ਹੈ ਬਹੁਤ ਸ਼ਕਤੀਸ਼ਾਲੀ ਹੁੰਦੀ ਹੈ, ਅਤੇ ਉਸ ਤਰ੍ਹਾਂ ਵੀ ਦਿਨ ਜਿਹੜੇ ਨੇ ਵੱਡੇ ਹੁੰਦੇ ਨੇ ਜੇ ਅੱਗੇ ਚੱਲ ਕੇ ਹੌਲੀ ਹੌਲੀ ਘਟਦੇ ਹੈ, ਅਤੇ ਉੱਧਰ ਮਨੁੱਖਾ ਸਰੀਰ ਵੀ ਜੇਠ ਦਾ ਮਹੀਨਾ ਹੈ, ਸਾਰੀਆਂ ਜੂਨਾਂ ਦੇ ਵਿੱਚ ਇਹ ਵੱਡਾ ਹੈ, ਇਸ ਕਰਕੇ ਜੇਠ ਹੈ, ਸਾਰੀਆਂ ਜੂਨਾਂ ਨੀਚੇ ਨੇ ਇਸਦੇ। ਅਤੇ ਉੱਧਰ ਸਾਰੇ ਸਾਧਨਾਂ ਦੇ ਵਿੱਚ ਵੈਰਾਗ ਨੂੰ ਜੇਠ ਮੰਨਿਆ, ਨੌ ਪ੍ਰਕਾਰ ਦਾ ਵੈਰਾਗ ਹੈ, ਅਤੇ ਵੈਰਾਗ ਦੇ ਨਾਲ ਜੁੜਨਾ ਲੋੜੀਏ। ਜਿਹੜਾ ਵੈਰਾਗ ਵਿੱਚ ਜੁੜੇਗਾ ਉਹ ਹੋਰੀ ਪਰਮੇਸ਼ੁਰ ਨਾਲ ਜੁੜੇਗਾ। ਇਹ ਜਿਵੇਂ ਨੌ ਪ੍ਰਕਾਰ ਦਾ ਵੈਰਾਗ ਹੈ, ਯਤਮਾਨ ਬਤੇਕ ਬਤਰੇਕ ਵੈਰਾਗ, ਏਕ ਇੰਦਰੀਏ ਤੀਬਰ ਵੈਰਾਗ, ਤਰ ਤੀਬਰ ਵੈਰਾਗ, ਤਰ ਤੀਬਰ ਤਰਤਮ ਵੈਰਾਗ, ਮੰਦ ਵੈਰਾਗ ਅਤੇ ਕਾਰਨ ਵੈਰਾਗ, ਇਹ ਨੌ ਕਿਸਮਾਂ ਵੈਰਾਗ ਵੈਰਾਗ ਦੀ। ਜਿਹੜਾ ਤਰ ਤੀਬਰ ਤਰਤਮ ਵੈਰਾਗ ਹੈ ਇਹ ਜੇਠ ਦੀ ਤਰ੍ਹਾਂ ਸਮਝ ਲਓ ਵੀ ਵੱਡਾ ਵੈਰਾਗ, ਬਿਨ ਵੈਰਾਗ ਨਾ ਛੂਟ ਸਮਾਇਆ। ਅਤੇ ਉੱਧਰ ਹਰੀ ਪਰਮੇਸ਼ੁਰ ਜਿਹੜਾ ਵਾਹਿਗੁਰੂ ਹੈ, ਅਤੇ ਜੇਠ ਨਾ ਵੱਡੇ ਦਾ ਰੱਬ ਤੋਂ ਵੱਡਾ ਕੋਈ ਵੀ ਹੈ ਨਹੀਂ, ਨਾ ਕੋਈ ਦੇਵੀ ਦੇਵਤਾ, ਨਾ ਕੋਈ ਅਵਤਾਰ ਪੈਗੰਬਰ, ਸਭ ਤੋਂ ਵੱਡਾ ਹੈ ਤਾਂ ਪਰਮੇਸ਼ੁਰ। ਇਸ ਲਈ ਉਹਨੂੰ ਜੇਠ ਕਿਹਾ, ਹਰ ਜੇਠ ਪਰਮੇਸ਼ੁਰੀ ਜੇਠ ਹੈ, ਪਰਮੇਸ਼ੁਰ ਹੀ ਵੱਡਾ ਸਾਰਿਆਂ। ਮਨੁੱਖਾ ਸਰੀਰ ਰੂਪੀ ਵੀ ਜੇਠ ਦਾ ਮਹੀਨਾ ਹੈ, ਐਂ ਦੇ ਕਈ ਅਰਥ ਬਣਦੇ। ਜੁੜਿੰਦਾ ਲੋੜੀ ਹੈ, ਇਹਦੇ ਮਨੁੱਖਾ ਸਰੀਰ ਦੇ ਵਿੱਚ ਇੱਕ ਹਰੀ ਪਰਮੇਸ਼ੁਰ ਵਾਹਿਗੁਰੂ ਦੇ ਨਾਲ ਹੀ ਜੁੜਨਾ ਚਾਹੀਦਾ, ਅਤੇ ਹੋਰ ਕਿਸੇ ਦੇਵੀ ਦੇਵਤੇ ਨਾਲ ਜੁੜਨ ਦੀ ਲੋੜ ਨਹੀਂ। ਪਰਮਾਤਮਾ ਸਾਰਿਆਂ ਤੋਂ ਵੱਡਾ, ਉਹਦੇ ਜੁੜਨ ਦਾ ਫਲ ਦੱਸਣਗੇ ਅੱਗੇ। ਹਰ ਜੇਠ ਜੁੜਨ ਦਾ ਲੋੜੀਐ, ਜਿਸ ਅੱਗੇ ਸਭ ਨਿਵਨ, ਸਾਰੇ ਉਹਦੇ ਅੱਗੇ ਨਿਵਦੇ ਹੈ, ਝੁਕਦੇ ਹੈ। ਵੱਡੇ ਦੇ ਅੱਗੇ ਝੁਕਣਾ ਪੈਂਦਾ ਹੁੰਦਾ ਸਤਿਕਾਰ ਵਾਸਤੇ। ਮਨੁੱਖਾਂ ਵਿੱਚ ਰਾਜਾ ਵੱਡਾ ਹੈ, ਮਨੁੱਖ ਉਹਦੇ ਅੱਗੇ ਝੁਕਦੇ ਹੈ। ਮਨੁੱਖਾਂ ਅਤੇ ਉਹ ਦੇਵਤਿਆਂ ਦੀ ਪਦਵੀ ਵੱਡੀ ਮੰਨੀ ਹੈ, ਮਨੁੱਖ ਦੇਵਤਿਆਂ ਦੀ ਪੂਜਾ ਕਰਦੇ ਹੈ। ਅਤੇ ਭਾਈ ਪਰਮਾਤਮਾ ਸਾਰਿਆਂ ਤੋਂ ਵੱਡਾ, ਇਸ ਕਰਕੇ ਸਾਰੇ ਲੋਕ ਪਰਮਾਤਮਾ ਦੇ ਅੱਗੇ ਝੁਕਦੇ। ਜਿਸ ਅੱਗੇ ਸਭ ਨਿਭਨ, ਸਭ ਸ਼ਬਦ ਹੈ ਵੀ ਕੋਈ ਬਾਕੀ ਨਹੀਂ, ਪਰਮਾਤਮਾ ਦੇ ਚਰਨਾਂ 'ਚ ਸਾਰੇ ਝੁਕਦੇ ਆ। ਪਰਮੇਸ਼ੁਰ ਸਾਰਿਆਂ ਤੋਂ ਵੱਡਾ, ਵੱਡੇ ਕੀਆਂ ਵਡਿਆਈਆਂ, ਉਸ ਵਾਹਿਗੁਰੂ ਦੀਆਂ ਹੀ ਵਡਿਆਈਆਂ ਹੋਣੀਆਂ, ਉਦੋਂ ਵੱਡਾ ਹੋ ਕੇ ਸੰਸਾਰ ਵਿੱਚ ਹੈ ਜੀ। ਜਿਸ ਅੱਗੇ ਸਭ ਨਿਵਨ, ਜਿਹਦੇ ਅੱਗੇ ਸਾਰੇ ਨਿਭਦੇ ਹੈ, ਨਮਸਕਾਰਾਂ ਕਰਦੇ, ਅਤੇ ਉਸ ਪਰਮੇਸ਼ੁਰ ਦੇ ਨਾਲ ਜੁੜਨਾ ਚਾਹੀਦਾ, ਅਤੇ ਉਹ ਤੋਂ ਅਸੀਂ ਟੁੱਟੇ ਹੋਏ। ਮਾਤਾ ਦੇ ਉਦਰ ਵਿੱਚ ਜਦੋਂ ਅਸੀਂ ਜਨਮ ਨਹੀਂ ਸੀ ਧਾਰਿਆ ਜੀ, ਪੇਟ ਦੇ ਅੰਦਰ ਸੀ, ਉਦੋਂ ਪਰਮਾਤਮਾ ਨਾਲ ਜੁੜੇ ਹੋਏ ਸੀ। ਜਦੋਂ ਮਾਤਾ ਦੇ ਉਦਰ ਤੋਂ ਬਾਹਰ ਆਏ ਉਦੋਂ ਹੀ ਸਾਡੀ ਜਿਹੜੀ ਲਿਵ ਸੀ ਉਹ ਟੁੱਟ ਗਈ, ਅਸੀਂ ਟੁੱਟ ਗਏ ਪਰਮਾਤਮਾ ਵੱਲੋਂ। ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਸ ਕਰਕੇ ਕਿਹਾ ਵੀ ਉਸ ਵਾਹਿਗੁਰੂ ਦੇ ਅੱਗੇ ਸਾਰੇ ਝੁਕਦੇ ਹੈ। ਹਰ ਜੇਠ ਜੁੜਨ ਦਾ ਲੋੜੀਐ, ਜਿਸ ਅੱਗੇ ਸਭ ਨਿਭਨ, ਉਹਦੇ ਅੱਗੇ ਸਾਰੇ ਨਿਭਦੇ ਆ, ਝੁਕਦੇ ਹਨ ਜੀ।
ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬਨ।
ਹਰੀ ਪਰਮੇਸ਼ੁਰ ਵਾਹਿਗੁਰੂ ਜਿਹੜਾ ਹੈ, ਦਾਮਨ ਨਾਮ ਸੰਸਕ੍ਰਿਤ ਰੱਸੀ ਨੂੰ ਕਹਿੰਦੇ, ਇਹ ਦਾਮਨ ਨਾਮ ਫਾਰਸੀ ਦੇ ਵਿੱਚ ਪੱਲੇ ਨੂੰ ਕਹਿੰਦੇ। ਵਾਹਿਗੁਰੂ ਦੇ ਲੜ ਲੱਗਿਆ ਹੋਇਆ ਤਾਂ ਫਿਰ ਕੀ ਪ੍ਰਾਪਤ ਹੋਏਗਾ? ਹਰ ਸੱਜਣ ਦਾਮਨ ਲੱਗਿਆ ਕਿਸੇ ਨਾ ਦੇਈ ਬੰਨ, ਜਿਵੇਂ ਛੋਟੇ ਰਾਜੇ ਵੱਡੇ ਰਾਜਿਆਂ ਨੂੰ ਮੁਜ਼ਰਮ ਬੰਨ ਕੇ ਦੇ ਦਿੰਦੇ ਆ ਵੀ ਆਹ ਲਓ ਜੀ ਤੁਹਾਡਾ ਮੁਜ਼ਰਮ ਹੈ, ਜੋ ਮਰਜ਼ੀ ਇਹਨੂੰ ਸਜ਼ਾ ਦਿਓ। ਜਾਂ ਫਿਰ ਜਮਦੂਤ ਜਿਹੜੇ ਨੇ ਉਹ ਜੀਵ ਨੂੰ ਬੰਨ ਕੇ ਲੈ ਕੇ ਜਾਂਦੇ ਆ, ਜਿਵੇਂ ਪੁਲਿਸ ਵਾਲੇ ਹੱਥਕੜੀਆਂ ਲਾ ਦਿੰਦੇ ਆ, ਅਤੇ ਜਮਦੂਤ ਵੀ ਇਹੀ ਕੰਮ ਕਰਦੇ। ਜੋ ਕੁਛ ਜੀਵ ਦੇ ਨਾਲ ਜਮਦੂਤ ਕਰਦੇ ਆ ਉਹ ਬਾਣੀ 'ਚ ਲਿਖਿਆ ਹੋਇਆ, ਅਮਰ ਸਦਾਨੂੰ ਲੇਖਾ ਦੇਣਾ ਆਏ ਕਠਿਨ ਦੂਤ ਜਮ ਲੈਣਾ, ਕਿਆ ਤੈਂ ਖਟਿਆ ਕਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਹਰ ਫਰਮਾਨ ਦਰਗੇ ਕਾਇ। ਦਰਗਾਹ ਦਾ ਜਦੋਂ ਫਰਮਾਨ ਆਉਂਦਾ ਹੁਕਮ, ਅਤੇ ਆਸਾ ਦੀ ਵਾਰ 'ਚ ਹਰ ਰੋਜ਼ ਇਹ ਸੁਣਦੇ ਹਾਂ, ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਿਧਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਜੀਵ ਨੂੰ ਬੰਨ ਕੇ ਲੈ ਕੇ ਜਾਂਦਾ ਧਰਮਰਾਜ ਦੀ ਕਚਹਿਰੀ ਵਿੱਚ, ਜਿਵੇਂ ਪੁਲਿਸ ਬੰਨ ਕੇ ਥਾਣੇ ਲੈ ਜਾਂਦੀ ਹੈ, ਸਿਪਾਹੀ ਜਿਵੇਂ ਲੈ ਜਾਂਦੇ ਨੇ, ਫਿਰ ਉਹਦੇ ਜੱਜ ਦੇ ਪੇਸ਼ ਕਰਦੇ ਹੈ। ਧਰਮਰਾਜ ਇਹ ਵੱਡਾ ਥਾਣੇਦਾਰ ਹੈ ਜਿਹੜਾ ਸਾਰੇ ਜੀਵਾਂ ਨੂੰ ਆਪਣੀ ਪੁਲਿਸ ਜਿਹੜੇ ਜਮਦੂਤ ਨੂੰ ਉਹਨਾਂ ਦੁਆਰਾ ਫੜਦਾ, ਅਤੇ ਉਹ ਫਿਰ ਧਰਮਰਾਜ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਧਰਮਰਾਏ ਹੈ ਹਰ ਕਾ ਕੀਆ, ਰੱਬ ਦਾ ਪੈਦਾ ਕੀਤਾ ਹੋਇਆ ਹੈ, ਹਰ ਜਨ ਸੇਵਕ ਨੇੜ ਨਾ, ਜਿਹੜੇ ਪਰਮਾਤਮਾ ਨਾਲ ਜੁੜ ਜਾਣ। ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਧਰਮਰਾਜ ਦੇ ਦੂਤ ਉਹਦੇ ਨੇੜੇ ਨਹੀਂ ਆ ਸਕਦੇ। ਹਰ ਸੱਜਣ ਦਾਵਨ ਲੱਗਿਆ ਕਿਸੇ ਨਾ ਦੇਈ ਬੰਨ, ਉਹ ਜਮਦੂਤ ਬੰਨ ਕੇ ਧਰਮਰਾਜ ਦੇ ਅੱਗੇ ਨਹੀਂ ਪੇਸ਼ ਕਰਨਗੇ। ਧਰਮਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ, ਅਤੇ ਉਹਨਾਂ ਨੂੰ ਜੰਮਣ ਮਰਨ ਤੋਂ ਰਹਿਤ ਮੰਨਿਆ ਜਾਂਦਾ ਜਿਹੜੇ ਵਾਹਿਗੁਰੂ ਦੇ ਲੜ ਲੱਗ ਜਾਣ। ਹਰ ਸੱਜਣ ਦਾਵਨ ਲੱਗਿਆ ਕਿਸੇ ਨਾ ਦੇਈ ਬੰਨ, ਉਹ ਬੰਨ ਕੇ ਅੱਗੇ ਨਹੀਂ ਤੋਰੇ ਜਾਣਗੇ, ਜਿਵੇਂ ਜਦੂਤ ਬੰਨ ਕੇ ਧਰਮਰਾਜ ਦੇ ਅੱਗੇ ਤੋਰ ਦਿੰਦੇ ਹੈ, ਜਾਂ ਛੋਟਾ ਰਾਜਾ ਵੱਡੇ ਰਾਜੇ ਨੂੰ ਆਪਣੇ ਮੁਜ਼ਰਮ ਪੜਾ ਦਿੰਦਾ ਹੈ। ਸਰਕਾਰਾਂ ਇੱਕ ਦੇਸ਼ ਦੀਆਂ ਦੂਜੇ ਦੇਸ਼ ਨੂੰ ਬੰਨ ਕੇ ਦੇ ਦਿੰਦੀਆਂ, ਸੰਭੋ ਜੀ ਤੁਹਾਡਾ ਹੈ। ਕਹਿੰਦੇ ਫਿਰ ਐਸਾ ਹੋਏਗਾ ਹੀ ਨਹੀਂ। ਜੇ ਤੁਸੀਂ ਹਰੀ ਪਰਮੇਸ਼ਰ ਵਾਹਿਗੁਰੂ ਸੱਜਣ ਦੇ ਲੜ ਲੱਗ ਜਾਓਗੇ ਨਾ, ਤਾਂ ਕਿਸੇ ਜੀਵ ਨੂੰ ਵੀ ਜਿੰਨੇ ਉਹਦੇ ਲੜ ਲੱਗੇ ਆ ਕਿਸੇ ਨਾ ਦੇਈ ਬੰਨ, ਉਹਨਾਂ ਨੂੰ ਬੰਨ ਕੇ ਅੱਗੇ ਨਹੀਂ ਤੋਰਿਆ ਜਾਂਦਾ ਹੈ।
ਮਾਣਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀਂ ਸਨ।
ਪਿਛਲੀ ਹੀ ਤੁਕ ਦੇ ਥੋੜ੍ਹੀ ਜਿਹੀ ਵਿਚਾਰ ਆਪ ਜੀ ਨੇ ਬਹੁਤ ਵਾਰ ਸੁਣਿਆ ਹੋਣਾ ਹੈ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ ਜਹਾਂਗੀਰ ਨੇ ਇੱਕ ਬਹਾਨਾ ਬਣਾਇਆ ਸੀ ਕਿ ਜੀ ਮੇਰੇ 'ਤੇ ਸਾੜ ਸਤੀ ਆਈ ਹੈ, ਮੇਰੇ ਲਈ ਜਾਪ ਕਰੋ, ਅਤੇ ਮਹਾਰਾਜ ਸਾਹਿਬ ਜੀ ਉੱਥੇ ਕੀ ਵੇਖਿਆ, 52 ਰਾਜੇ ਹਿੰਦੁਸਤਾਨ ਦੇ ਉਹ ਚੁਗਲਖੋਰਾਂ ਨੇ ਜਾਂ ਕਿਤੇ ਥੋੜ੍ਹੀ ਬਹੁਤ ਗਲਤੀ ਕਰਨ ਦੇ ਕਾਰਨ ਬਗਾਵਤ ਦੇ ਦੋਸ਼ ਵਿੱਚ ਉਹ ਰਾਜੇ ਹਮਲਿਆਂ ਦੇ ਨਾਲ ਸੰਗਲ ਪਾ ਕੇ ਜਿਵੇਂ ਪਸ਼ੂ ਨੈੜੀ ਦਾ ਐਂ ਨੇੜੇ ਹੋਏ। ਪਾਣੀ ਪੀਣ ਵਾਸਤੇ ਉੱਥੇ ਇੱਕ ਧਰਤੀ ਦੇ ਵਿੱਚ ਬੌਲੀ ਖੋਦ ਕੇ ਅਤੇ ਪਾਣੀ ਪ੍ਰਗਟ ਕੀਤਾ ਹੋਇਆ ਸੀ, ਜਿਹਨੂੰ ਪਿਆਸ ਲੱਗੇ ਥਮਲੇ ਦੇ ਨਾਲ ਸੰਗਲ ਪਿਆ ਹੋਇਆ ਉੱਧਰ ਪੈਰਾਂ ਨੂੰ ਪਿਆ ਹੋਇਆ, ਉਹ ਹੌਲੀ ਹੌਲੀ ਤੁਰ ਕੇ ਜਾਂਦਾ ਸੀ ਪਾਣੀ ਪੀਣ ਵਾਸਤੇ। ਕਿਰਿਆ ਕਰਨ ਵਾਸਤੇ ਵੀ ਕੋਈ ਸਹੂਲਤ ਹੈ ਨਹੀਂ ਸੀ, ਨਰਕ ਵਰਗਾ ਜੀਵਨ ਸੀ, ਉੱਥੇ ਹੀ ਪਾਣੀ ਪੀਣਾ, ਉੱਥੇ ਇੱਕ ਪਾਸੇ ਗੰਦਗੀ ਕਰਨੀ, ਖਾਣਾ ਮਿਲਦਾ ਜੈਸਾ ਕੈਦੀਆਂ ਨੂੰ ਮਿਲਦਾ ਹੈ, ਪੁਕਾਰਾਂ ਕਰਦੇ ਗੁਰੂ ਸਾਹਿਬ ਉਹਨਾਂ 'ਤੇ ਤਰਸ ਕਰਕੇ, ਜੇਲਰ ਨੂੰ ਕਹਿ ਕੇ ਉਹਨਾਂ ਸਾਰਿਆਂ ਨੂੰ ਮਹਾਰਾਜ ਸਾਹਿਬ ਨੇ ਹਰ ਰੋਜ਼ ਇਕੱਠੇ ਕਰਕੇ ਬਾਣੀ ਸੁਣਾਉਣੀ, ਉਪਦੇਸ਼ ਸੁਣਾਉਣਾ। ਸਮਾਇਆ ਭਾਈ ਜੇਠੇ ਔਰ ਪੁਰਾਣੇ ਨੇ ਅਤੇ ਗੁਰੂ ਸਾਹਿਬ ਜੀ ਨੂੰ ਉੱਥੋਂ ਜੇਲ੍ਹ ਤੋਂ ਰਿਹਾ ਕਰਾਉਣ ਵਾਸਤੇ ਜਹਾਂਗੀਰ ਬਾਦਸ਼ਾਹ ਨੂੰ ਸ਼ੇਰ ਬਣ ਕੇ ਉਹਨੂੰ ਭੈ ਪੀਤ ਕੀਤਾ ਅਤੇ ਉਹਨੇ ਜਦੋਂ ਗੁਰੂ ਦਾ ਨਾਂ ਲਿਆ ਪਰਿਹੜ ਅਤੇ ਆਪ ਹੀ ਨਜ਼ੂਮੀ ਬਣ ਕੇ ਗਏ ਵੀ ਇਹ ਸ਼ੇਰ ਤੈਨੂੰ ਖਾ ਲੈਂਦੇ, ਹੁਣ ਗੁਰੂ ਦਾ ਨਾਮ ਲੈ ਕੇ ਛੁੱਟੇ ਹੈ ਵੀ ਤੂੰ ਉਹਨਾਂ ਨੂੰ ਉੱਥੇ ਜੇਲ੍ਹ ਦੇ ਵਿੱਚ ਰੱਖਿਆ ਹੋਇਆ। ਜਹਾਂਗੀਰ ਨੇ ਰਿਹਾਈ ਦੇ ਹੁਕਮ ਦਿੱਤੇ ਅਤੇ ਉਹ ਸਾਰੇ ਰੋਣ ਲੱਗੇ, ਮਹਾਰਾਜ ਤੁਹਾਡੇ ਹੁੰਦਿਆਂ ਸਾਨੂੰ ਬੜੀਆਂ ਸਹੂਲਤਾਂ ਰਹੀਆਂ, ਸਾਡੇ ਦਾ ਪਸ਼ੂ ਵਰਗਾ ਜੀਵਨ, ਤੁਸੀਂ ਚਲੇ ਗਏ ਸਾਡਾ ਕੌਣ ਹੈ, ਇਹ ਤੁਸੀਂ ਕਿਰਪਾ ਕਰਕੇ ਜਾਂ ਸਾਡੇ ਕੋਲ ਰਹੋ। ਮਹਾਰਾਜ ਕਹਿੰਦੇ ਮੈਂ ਤਾਂ ਸੰਸਾਰ ਦੇ ਕਾਰਜ ਬਹੁਤ ਕਰਨੇ ਹੈ, ਨਿਰੰਕਾਰ ਦਾ ਹੁਕਮ ਹੋ ਗਿਆ, ਬੰਦ ਖਲਾਸੀ ਭਾਣੇ ਹੋਏ, ਤੁਹਾਡੇ ਕਾਰਨ ਹੀ ਐਸਾ ਬਣਿਆ। ਅਤੇ ਮਹਾਰਾਜ ਸਾਹਿਬ ਨੇ ਉਹਨਾਂ ਦੀ ਜਦੋਂ ਬੇਬਲ ਹੋ ਕੇ ਬੇਨਤੀਆਂ ਕੀਤੀਆਂ, ਮਹਾਰਾਜ ਕਹਿੰਦੇ ਕੋਈ ਨਹੀਂ, ਤੁਹਾਨੂੰ ਛੱਡ ਕੇ ਨਹੀਂ ਜਾਵਾਂ, ਵਚਨ ਦੇ ਦਿੱਤਾ। ਜਦੋਂ ਬਾਦਸ਼ਾਹ ਵੱਲੋਂ ਹੁਕਮ ਆਏ, ਮਹਾਰਾਜ ਕਹਿੰਦੇ ਨਹੀਂ ਅਸੀਂ ਜਾਣਾ ਨਹੀਂ, ਇੱਥੇ ਹੀ ਰਹਾਂਗੇ। ਉਹ ਸ਼ੇਰਾਂ ਤੋਂ ਡਰਦਾ, ਮਹਾਰਾਜ ਕਹੇ ਜਲਦੀ ਕਰੋ, ਕੱਢੋ ਬਾਹਰ ਗੁਰੂ ਹਰਗੋਬਿੰਦ ਸਾਹਿਬ ਨੂੰ। ਮਹਾਰਾਜ ਕਹਿੰਦੇ ਅਸੀਂ ਤਾਂ ਜਾਵਾਂਗੇ, ਆਹ ਜਿੰਨੇ ਵੀ ਤੇਰੇ ਥਮਲਿਆਂ ਦੇ ਨਾਲ ਰਾਜੇ ਨੇੜੇ ਹੋਏ ਨੇ ਹਿੰਦੁਸਤਾਨ ਦੇ, ਇਹ ਸਾਰਿਆਂ ਨੂੰ ਛੱਡ ਦੇ, ਇਹਨਾਂ ਦੀ ਵੀ ਰਿਹਾਈ ਕਰ। ਉਹਨੇ ਤਰੀਕਾ ਵਰਤਿਆ, ਕਹਿੰਦਾ ਮਹਾਰਾਜ ਐਂ ਕਰੋ ਵੀ ਸਾਰੇ ਤਾਂ ਨਹੀਂ ਮੈਂ ਛੱਡ ਸਕਦਾ, ਵੀ ਜਿਹੜਾ ਜਿਹੜਾ ਰਾਜਾ ਤੁਹਾਡਾ ਪੱਲਾ ਫੜ ਲੂਗਾ, ਤੁਹਾਡਾ ਦਾਮਨ ਪਕੜ ਕੇ ਬਾਹਰ ਨਿਕਲੇ, ਉਹਨੂੰ ਮੈਂ ਰਿਹਾ ਕਰ। ਮਹਾਰਾਜ ਸਾਹਿਬ ਨੇ ਫਿਰ ਇੱਕ ਚੋਲਾ ਬਣਾਇਆ, 50 ਕਲੀਆਂ ਦਾ ਚੋਲਾ, ਅਤੇ ਉਹਨਾਂ ਰਾਜੇ ਨੂੰ ਕਿਹਾ ਵੀ ਚੋਲੇ ਦੀ ਇੱਕ ਕਲੀ ਫੜ ਲਓ, ਬੜਾ ਖੁੱਲ੍ਹਾ ਚੋਲਾ ਮਹਾਰਾਜ ਦਾ। ਉਹ ਕੜਾਣੀ ਸਾਹਿਬ ਪਿਆ ਇਸ ਵੇਲੇ ਰਾੜਾ ਸਾਹਿਬ ਦੇ ਕੋਲ, ਉਹਦੀਆਂ ਕਲੀਆਂ ਗਿਣ ਲਓ, 50 ਨੂੰ ਉਹਦੀਆਂ ਕਲੀਆਂ। ਰਾਜੇ ਸੀ 52, ਉਹ ਦੋ ਰਹਿ ਕੇ ਕਹਿੰਦੇ ਮਹਾਰਾਜ ਸਾਡਾ ਕੀ ਬਣੂ, ਕਹਿੰਦੇ ਤੁਸੀਂ ਤਣੀਆਂ ਫੜ ਲਓ। ਉਹਨਾਂ ਨੂੰ ਤਣੀਆਂ ਹੀ ਫੜਾਈਆਂ, 52 ਦੇ 52 ਬਾਹਰ ਕੱਢ ਲਏ ਜੁਗਤੀ ਨਾਲ, ਅਤੇ ਜਿਹੜਾ ਵਚਨ ਗੁਰੂ ਅਰਜਨ ਦੇਵ ਜੀ ਨੇ ਕੀਤਾ ਉਹਨਾਂ ਦੇ ਪਿਤਾ ਨੇ, ਉਹ ਪ੍ਰਤੱਖ ਬੰਦੀ ਛੋੜ ਦੀ ਪਦਵੀ ਪ੍ਰਾਪਤ ਕਰਦੇ ਹੈ। ਗੁਰੂ ਹਰਗੋਬਿੰਦ ਸਾਹਿਬ ਦੇ ਦਾਮਨ ਜਿਹੜੇ ਜਿਹੜੇ ਰਾਜੇ ਲੱਗ ਗਏ, ਉਹਨਾਂ ਸਾਰਿਆਂ ਨੂੰ ਮਹਾਰਾਜ ਸਾਹਿਬ ਨੇ ਗਵਾਲੀਅਰ ਦੇ ਕਿਲੇ ਤੋਂ ਕੱਢ ਲਿਆ। ਹਰ ਸੱਜਣ ਦਾਵਨ ਗੁਰੂ ਨੂੰ ਸੱਜਣ ਬਣਾ ਲਿਆ, ਕਿਸ ਨਾ ਦੇਈ ਹਨ। ਇਹ ਅੱਗੇ ਦੱਸਦੇ ਹਨ ਜੀ, ਮਾਣਕ ਮੋਤੀ।
ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸਨ।
ਪਹਿਲਾ ਅਰਥ ਇਹਦਾ ਇਹੀ ਹੈ ਵੀ ਪਰਮਾਤਮਾ ਦਾ ਨਾਮ ਮਾਣਕ ਅਤੇ ਮੋਤੀਆਂ ਦੀ ਨਿਆਈ ਅਮੋਲਕ ਹੈ, ਸਰਲ ਅਰਥ ਇਹੀ ਹੈ। ਇਹ ਮੋਤੀ ਜਿਹੜੇ ਗੁਰਬਾਣੀ 'ਚ ਸ਼ੁੱਧਤਾ ਦੇ ਵਚਨ ਆਉਂਦੇ ਨੇ, ਇਹ ਮੋਤੀ ਦੀ ਨਿਆਈ। ਜਿਹੜਾ ਗੁਰੂ ਦਾ ਉਪਦੇਸ਼ ਮੰਨਣ ਕਰਨਾ ਹੈ, ਇਹ ਮਾਣਕ ਦੀ ਨਿਆਈ ਹੈ। ਇਹ ਸਾਧਨ ਜਿਹੜੇ ਨੇ, ਨਾਮ ਪ੍ਰਭੂ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਜਪਣ ਤੋਂ ਇਹ ਸਾਧਨ ਪ੍ਰਾਪਤ ਹੁੰਦੇ ਹੈ। ਅਤੇ ਨਾਮ ਕੈਸਾ ਅਮੋਲਕ ਹੈ, ਇਹਨਾਂ ਮੋਤੀਆਂ ਨੂੰ ਤਾਂ ਹੀਰੇ ਜਵਾਹਰਾਤਾਂ ਦੀ ਚੋਰੀ ਹੋ ਜਾਂਦੀ ਹੈ, ਹੁਣ ਲੱਗੇ ਨਾ ਹੀ ਸਨ, ਇਹਨੂੰ ਪਾੜ ਹੀ ਨਹੀਂ ਲੱਗ ਸਕਦਾ। ਅਤੇ ਇਸ ਕਰਕੇ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹਨੂੰ ਕਾਮ ਕਰੋ ਲੋਭੋ ਹੰਕਾਰ ਚੋਰ ਜਿਹੜੇ ਅੰਦਰੇ ਰਹਿੰਦੇ ਆ ਉਹ ਵੀ ਚੁਰਾ ਨਹੀਂ ਸਕਦੇ। ਤੇ ਹੁਣ ਲੱਗੇ ਨਹੀਂ ਸਨ, ਉਹਨੂੰ ਪਾੜ ਨਹੀਂ ਲੱਗਦਾ ਕਿਸੇ ਪ੍ਰਕਾਰ ਵੀ।
ਰੰਗ ਸਭੇ ਨਾਰਾਇਣ ਜੇਤੇ ਮਨ ਪਾਵਨ।
ਤੇ ਹੁਣ ਜਿਹੜਾ ਪਰਮੇਸ਼ਰ ਨੇ ਇੱਕ ਰੰਗ ਨਹੀਂ ਪੈਦਾ ਕੀਤਾ, ਗਿਣੇ ਨਹੀਂ ਜਾ ਸਕਦੇ ਕਿੰਨੇ ਰੰਗ ਉਹਨੇ ਪ੍ਰਕਿਰਤੀ 'ਚ ਪੈਦਾ ਕਰ ਦਿੱਤੇ। ਉਹਨਾਂ ਰੰਗਾਂ ਦੀ ਗਿਣਤੀ ਨਹੀਂ ਹੋ ਰਹੀ ਕਿੰਨੇ ਪ੍ਰਕਾਰ ਦੇ ਤਾਂ ਫੁੱਲ ਹੀ ਹੈ, ਪੌਦਿਆਂ ਦੇ ਵੱਖਰੇ ਵੱਖਰੇ ਰੰਗ ਨੇ, ਅਤੇ ਸੂਰਜ ਦੀਆਂ ਕਿਰਨਾਂ ਬੱਦਲ 'ਤੇ ਪੈਂਦੀਆਂ ਨੇ, ਸੱਤ ਸੱਤ ਰੰਗ ਬੱਦਲਾਂ ਦੇ ਵਿੱਚੋਂ ਦਿਸਦੇ ਆ ਪਾਣੀ ਵਿੱਚ, ਸੂਰਜ ਦੀਆਂ ਕਿਰਨਾਂ ਦੇ ਵਿੱਚ ਉਹ ਰੰਗ ਨੇ। ਇਹ ਸਾਰੇ ਰੰਗ ਵਾਹਿਗੁਰੂ ਨੇ ਹੀ ਪੈਦਾ ਕੀਤੇ ਹੋਏ, ਜਿਹੜੇ ਮਨ ਨੂੰ ਭਾ ਰਹੇ ਹਨ, ਚੰਗੇ ਲੱਗਦੇ ਆ। ਫੁੱਲ ਖਿੜੇ ਹੋਣ ਕਿੰਨਾ ਸੋਹਣਾ ਲੱਗਦੇ ਆ। ਹੇਮਕੁੰਡ ਸਾਹਿਬ ਦੇ ਉੱਥੇ ਫੁੱਲਾਂ ਵਾਲੀ ਘਾਟੀ ਹੈ, ਉੱਥੇ ਨਾਨਾ ਤਰ੍ਹਾਂ ਦੇ ਫੁੱਲ ਹੀ ਫੁੱਲ, ਪੂਰੀ ਦੁਨੀਆ 'ਚੋਂ ਸੁੰਦਰ ਫੁੱਲ ਨੇ। ਉੱਥੇ ਅੰਗਰੇਜ਼ ਸਾਰੇ ਜਾ ਜਾ ਕੇ ਦੇਖਦੇ ਆ, ਹੈਰਾਨ ਹੋ ਜਾਂਦੇ ਨੇ। ਤੋ ਇਸ ਕਰਕੇ ਰੰਗ ਸਭੇ ਨਾ ਰਹੇ ਨੇ, ਪਰਮਾਤਮਾ ਨੇ ਪੈਦਾ ਕੀਤੇ। ਪਰ ਦੂਸਰਾ ਅੰਤਰੀ ਭਾਵ ਦੇ ਵਿੱਚ ਕਿ ਜਿੱਥੇ ਪਰਮਾਤਮਾ ਨੇ ਰੰਗ ਪੈਦਾ ਕੀਤੇ ਹੈ, ਉੱਥੇ ਵੇਦਾਂ ਦੇ ਅਨੁਸਾਰ ਪ੍ਰਕਿਰਤੀ ਦੇ 'ਚੋਂ ਚਾਰ ਰੰਗ ਪ੍ਰਮਾਣਿਤ ਕੀਤੇ ਹੋਏ, ਬੱਗਾ, ਰੱਤਾ, ਪੀਲਾ, ਕਾਲਾ, ਵੇਦਾਂ ਕਰੀ ਪੁਕਾਰ। ਸਤਯੁਗ ਦਾ ਚਿੱਟਾ ਰੰਗ ਹੈ, ਅਤੇ ਤ੍ਰੇਤੇ ਦਾ ਜਿਹੜਾ ਸਾਧ ਸਿੰਘ ਜੀ ਉਹ ਲਾਲ ਰੰਗ ਹੈ, ਦੁਆਪਰ ਦਾ ਪੀਲਾ ਰੰਗ ਹੈ, ਕਲਯੁਗ ਦਾ ਕਾਲਾ ਰੰਗ। ਇਹ ਚਾਰੇ ਵੇਦਾਂ ਦੇ ਪੜ੍ਹਨ ਵਾਲਿਆਂ ਦੇ ਚਾਰ ਪ੍ਰਕਾਰ ਦੇ ਪਹਿਰਾਵੇ। ਜਿਹੜਾ ਪੀਲਾ ਰੰਗ ਹੈ ਇਹ ਸਾਧ ਸਿੰਘ ਜੀ ਵਿਛੋੜੇ ਦਾ ਰੰਗ, ਵੈਰਾਗ ਦਾ ਰੰਗ ਪੀਲਾ। ਔਰ ਜਿਹੜਾ ਰਜੋਗੁਣ ਰੰਗ ਹੈ ਉਹ ਲਾਲ ਰੰਗ ਹੈ, ਅਤੇ ਜਿਹੜਾ ਹਰਾ ਰੰਗ ਹੈ ਇਹਨੂੰ ਸਾਧ ਸਿੰਘ ਜੀ ਖੁਸ਼ੀ ਦਾ ਰੰਗ ਬਣਿਆ, ਅਤੇ ਕਾਲਾ ਰੰਗ ਜਿਹੜਾ ਹੈ ਸ਼ੋਕ ਦਾ ਬਣਿਆ। ਅਤੇ ਹੁਣ ਅੰਤਰੀ ਭਾਵ ਦੇ ਵਿੱਚ ਜਿਹੜੇ ਤਿੰਨ ਪ੍ਰਕਾਰ ਦੇ ਰੰਗ ਵੀ, ਸਤੋ ਮਈ ਰੰਗ ਜਿਹੜਾ ਉਹ ਚਿੱਟਾ ਹੈ, ਰਜੋਗੁਣ ਉਹ ਲਾਲ ਹੈ, ਜਿਹੜਾ ਤਮੋਗੁਣ ਹੈ ਇਹ ਕਾਲਾ ਹੈ। ਤੁਸੀਂ ਤਜਰਬਾ ਕਰਕੇ ਦੇਖ ਲਓ ਮੇਰਾ ਕੀਤਾ ਹੋਇਆ, ਇਹ ਮਾਰਬਲ ਲੱਗਿਆ ਹੋਵੇ ਕਾਲੇ ਰੰਗ ਦਾ, ਅਤੇ ਲੱਗਿਆ ਹੋਵੇ ਉੱਥੇ ਜਿੱਥੇ ਧੁੱਪ ਪੈਂਦੀ ਹੋਵੇ ਤੇਜ਼, ਉੱਥੇ ਉਹਦੇ ਬਰਾਬਰੇ ਚਿੱਟਾ ਰੰਗ ਦਾ ਪੱਥਰ ਲੱਗਿਆ ਹੋਵੇ। ਦੋਨਾਂ ਦੀ ਯਾਦ ਤਾਂ ਪੱਥਰ ਹੈ, ਪਰ ਤੁਸੀਂ ਜਦੋਂ ਸੂਰਜ ਐਨ ਤਪਿਆ ਹੋਵੇ ਉਹਦੇ 'ਚ ਪੈਰ ਧਰ ਕੇ ਦੇਖਿਓ, ਜਿਹੜਾ ਕਾਲੇ ਰੰਗ ਦਾ ਉਹਦੇ 'ਤੇ ਪੈਰ ਨਹੀਂ ਟਿਕੂਗਾ, ਸਾੜ ਪੈ ਜੂ ਉਸ ਵੇਲੇ। ਜਿਹੜਾ ਚਿੱਟੇ ਰੰਗ ਦਾ ਉਹ ਬਿਲਕੁਲ ਸਾੜ ਨਹੀਂ ਪਾਉਂਦਾ ਸੂਰਜ ਦੀਆਂ ਕਿਰਨਾਂ ਦੇ ਨਾਲ, ਅਤੇ ਉਹ ਜਿਹੜਾ ਕਾਲਾ ਰੰਗ ਹੈ ਅਤੇ ਉਹ ਕਾਲੇ ਰੰਗ ਦੇ ਉੱਤੇ ਉਹਦੀਆਂ ਕਿਰਨਾਂ ਦਾ ਅਸਰ ਹੁੰਦਾ, ਚਿੱਟੇ 'ਤੇ ਨਹੀਂ ਹੁੰਦਾ। ਅਤੇ ਸਾਡੇ ਦੇਸ਼ ਦੇ ਵਿੱਚ ਸਿਰ ਢੱਕਣ ਦੀ ਪ੍ਰਥਾ ਕਿਉਂ ਹੈ ਭਲਾ? ਸਾਇੰਸਦਾਨ ਤਾਂ ਅੱਜ ਖੋਜਾਂ ਕਰਦੇ ਨੇ, ਇਹ ਕਹਿੰਦੇ ਸਿਰ ਦੇ ਜਿਹੜੇ ਵਾਲ ਨੇ ਇਹ ਵੀ ਤਮੋਗੁਣੀ ਅੰਸ਼ ਹੈ, ਅਤੇ ਵਾਲਾਂ ਦਾ ਨਾਲ ਜਿਹੜੇ ਕਿਤੇ ਸੂਰਜ ਦਾ ਸਿੱਧਾ ਕਨੈਕਸ਼ਨ ਜੁੜ ਜਾਵੇ ਨਾ, ਦਿਮਾਗ ਦੀਆਂ ਬਰੀਕ ਬਰੀਕ ਜਿਹੜੀਆਂ ਤੰਤੂ ਨੇ ਜਿਹੜੇ ਬਰੀਕ ਬਹੁਤ, ਉਹਨਾਂ ਦੇ ਉੱਤੇ ਬਹੁਤ ਭਿਆਨਕ ਅਸਰ ਕਰਦੀਆਂ ਨੇ। ਜਿਹਦਾ ਕੱਪੜੇ ਨਾਲ ਸਿਰ ਢੱਕਿਆ ਹੋਵੇ ਉਹਦੇ ਕੱਖ ਨਹੀਂ ਕਰਦੀ, ਵਿਗਾੜਦੀਆਂ ਨਹੀਂ। ਮੈਂ ਕਿ ਦੇਖਿਆ ਉੱਥੇ ਨਿਊਜ਼ੀਲੈਂਡ ਬੀਬੀ ਦਾ ਸਿਰ ਦਰਦ ਕਰਨ ਤੋਂ ਨਾ ਹਟੇ, ਉਹ ਕਹਿੰਦੀ ਬਾਬਾ ਜੀ ਬ੍ਰਾਹਮਣਾ ਪਰਿਵਾਰ ਦੇ ਵਿੱਚੋਂ ਸੀ ਬੀਬੀ ਉਹ, ਅਤੇ ਬਹੁਤ ਪ੍ਰੇਮੀ ਇੰਨਾ ਬਾਣੀ, ਮਾਤਾ ਪਿਤਾ ਸ਼ਾਹਿਤਾਰੀ ਸਿੱਖ। ਉਹ ਕਹਿੰਦੀ ਮੇਰਾ ਇਹ ਪ੍ਰੈਕਟੀਕਲ ਹੈ। ਮੈਂ ਉਹਨੂੰ ਪੁੱਛਿਆ, ਮੈਂ ਬੀਬੀ ਤੂੰ ਹਰ ਵੇਲੇ ਪਟਕਾ ਬੰਨਿਆ ਹੁੰਦਾ ਤੇਰੇ ਸਿਰ 'ਤੇ? ਕਹਿੰਦੀ ਬਾਬਾ ਜੀ ਮੈਂ ਇਹ ਤਜਰਬਾ ਕਰਕੇ ਦੇਖਿਆ ਵੀ ਜਦੋਂ ਧੁੱਪ ਹੁੰਦੀ ਹੈ ਖਾਸ ਕਰਕੇ, ਕਹਿੰਦੀ ਨੰਗਾ ਸਿਰ ਮੇਰਾ ਹੋਵੇ ਉਸੇ ਵੇਲੇ ਸਿਰ ਦਰਦ ਕਰਨ ਲੱਗ ਜਾਂਦਾ। ਕਹਿੰਦੀ ਜਿੱਦਾਂ ਪਟਕਾ ਬੰਨਿਆ ਸੂਰਜ ਦੀਆਂ ਕਿਰਨਾਂ ਅਸਰ ਕਰਦੀਆਂ ਨੇ ਕਹਿੰਦੀ ਵਾਲਾਂ 'ਤੇ। ਤੋ ਇਸ ਕਰਕੇ ਅਤੇ ਪੁਰਾਣੇ ਸਮੇਂ ਭਾਰਤ ਦੇ ਜਿੱਤੇ ਵੀ ਰਿਸ਼ੀ ਮੁਨੀ ਸੀ ਉਹ ਸਿਰ ਨੰਗਾ ਨਹੀਂ ਸੀ ਰੱਖਦੇ, ਫੋਟੋਆਂ 'ਚ ਜੋ ਮਰਜ਼ੀ ਦਿਖਾਈ ਜਾਣ ਸਿਰ ਢੱਕ ਕੇ ਰੱਖਣਾ। ਅਤੇ ਇਹ ਰੰਗ ਜਿਹੜੇ ਨੇ ਇਹ ਵੀ ਹੈ ਤਾਂ ਵਾਹਿਗੁਰੂ ਦੇ ਰੰਗ ਸਭੇ ਨਾ ਰਹਿਣੇ ਅਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਇਹਨਾਂ ਦੇ ਨਾਲ ਅੰਤਰੀ ਭਾਵ 'ਚ ਦੋ ਤਿੰਨ ਹੋਰ ਰੰਗ ਦੱਸੇ ਕਿ ਜਦੋਂ ਪਰਮਾਤਮਾ ਦਾ ਭਗਤ ਜਿਹੜਾ ਭਗਤੀ ਕਰਦਾ ਕਰਦਾ ਤਰੱਕੀ ਕਰਦਾ ਉਹਦਾ ਮਨ ਇਕਾਗਰ ਹੁੰਦਾ ਅਤੇ ਕਦੇ ਕਦੇ ਖੁਸ਼ੀ ਦੇ ਵਿੱਚ ਹੱਸਣ ਲੱਗ ਜਾਂਦਾ। ਹੱਸਣਾ ਵੀ ਇੱਕ ਉਸ ਮਹਾਂਪੁਰਸ਼ ਦਾ ਰੰਗ ਹੈ ਅਤੇ ਕਦੇ ਕਦੇ ਵਿਰਾਗ ਦੇ ਵਿੱਚ ਰੱਬ ਨੂੰ ਯਾਦ ਕਰਕੇ ਰੋਣ ਲੱਗ ਜਾਂਦਾ, ਰੱਬਾ ਤੂੰ ਕਿੱਥੇ ਹੈ, ਮੈਨੂੰ ਤੂੰ ਪ੍ਰਤੱਖ ਨਹੀਂ ਮਿਲਿਆ, ਬੜੇ ਭਗਤਾਂ ਨੂੰ ਮਿਲਿਆ। ਅਤੇ ਕਦੇ ਫਿਰ ਚੁੱਪੀ ਵਰਦਾ, ਬੋਲਦਾ ਹੀ ਨਹੀਂ, ਵੀ ਸਮਾਧ ਹੋ ਜਾਂਦਾ, ਪਰਵਾਹ ਕਿਸੇ ਦੀ ਵੀ ਨਹੀਂ ਕਰਦਾ। ਉਹਨੂੰ ਕਹਿੰਦੇ ਜੀ ਬੜਾ ਮਸਤ ਹੈ, ਆਪਣੇ ਰੰਗ 'ਚ ਰਹਿੰਦਾ। ਉਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਰੰਗ ਹੱਸੈ ਰੰਗ ਰੋਵੇ ਚੁੱਪ ਵੀ ਕਰ ਜਾ, ਪਰਵਾਹ ਨਾ ਹੀ ਕਿਸੇ 'ਤੇ, ਬਾਤ ਸੱਚੇ ਨਾਲ। ਚਾਹੇ ਉਹ ਸਤਿਪੁਰਸ਼ ਦਾ ਰੰਗ ਚੁੱਪ ਕਰਨ ਵਾਲਾ ਹੈ ਔਰ ਚਾਹੇ ਰੋਣ ਵਾਲਾ ਹੈ ਚਾਹੇ ਹੱਸਣ ਵਾਲਾ, ਇਹ ਸਭ ਨਰੈਣੀ ਰੰਗ ਨੇ, ਪਰਮਾਤਮਾ ਦੇ ਮਿਲਾਪ ਵਾਲੇ ਉਹ ਰੰਗ ਨੇ, ਇਹ ਅਵਸਥਾ ਨੇ। ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾ, ਪਰਵਾਹ ਨਹੀਂ ਕਿਸੇ ਕਿਸੇ ਪਾਸ, ਰੰਗ ਸਭੇ ਨਾ ਰਹਿਣੇ ਕਿਤੇ ਮਨ ਪਾਵਨ। ਤੋ ਇਸ ਪ੍ਰਕਾਰ ਭਗਤ ਨੂੰ ਜਿਹੜਾ ਮਨ ਵਿੱਚ ਭਾ ਗਿਆ, ਕਿਤੇ ਰੋਣਾ ਪਾ ਗਿਆ ਰੋਣ ਲੱਗ ਗਿਆ, ਉਹਦੇ ਵਿਛੋੜੇ 'ਚ ਹੱਸਣਾ ਪਾ ਗਿਆ ਹੱਸਣ ਲੱਗ ਗਿਆ, ਇਹ ਸਭ ਨਰਾਇਣੀ ਰੰਗ ਹਨ ਜੀ।
ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ,
ਜੋ ਹਰੀ ਪਰਮੇਸ਼ੁਰ ਵਾਹਿਗੁਰੂ ਨੂੰ ਪਾਉਂਦਾ ਹੈ, ਲੋੜੇ ਦਾ ਅਰਥ ਚਾਹੁੰਦਾ ਹੈ, ਜੋ ਪਰਮਾਤਮਾ ਚਾਹੁੰਦਾ ਹੈ ਸੋ ਕਰੇ ਉਹ ਕਰਦਾ। ਪਰਮਾਤਮਾ ਨੂੰ ਕਿਸੇ ਦੀ ਰਾਏ ਲੈਣ ਦੀ ਲੋੜ ਨਹੀਂ ਪੈਂਦੀ ਵੀ ਕੀ ਕਰਦਾ, ਪਰ ਉਹਦੇ ਹੁਕਮ ਦੇ ਅਨੁਸਾਰ ਕਰਮਾਂ ਦੇ ਬੰਨੇ ਹੋਏ ਜੀਵ ਵੀ ਉਵੇਂ ਕਰਦੇ ਨੇ ਜਿਵੇਂ ਉਹਦਾ ਹੁਕਮ ਹੈ, ਜਿਵੇਂ ਜੇ ਹੁਕਮ ਤਿਵੇ ਅਤੇ ਵਿਕਾਰ। ਜੋ ਹਰ ਲੋੜੇ ਸੋਕਰੇ ਸੋਈ ਜੀ ਕਰਨ, ਜੀਵ ਵੀ ਉਹੀ ਕਰਦੇ ਨੇ, ਉਹਦੇ ਹੁਕਮ ਤੋਂ ਬਾਹਰ ਕੁਛ ਨਹੀਂ ਹੋ ਰਿਹਾ ਹੈ।
ਜੋ ਪ੍ਰਭ ਕੀਤੇ ਆਪਣੇ ਸੇ ਕਹੀਏ ਧੰਨ,
ਪਰ ਜਿਹਨਾਂ ਨੂੰ ਵਾਹਿਗੁਰੂ ਨੇ ਆਪਣੇ ਬਣਾ ਲਿਆ, ਜੋ ਪ੍ਰਭ ਕੀਤੇ ਆਪਣੇ ਅਪਣਾ ਲਏ ਨੇ, ਜੋ ਆਪਣਾ ਆਪਣਾ ਕਿਸੇ ਨੂੰ ਅਪਣਾ ਲੈਣਾ, ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ। ਜਿਹੜੇ ਰੱਬ ਨੇ ਆਪਣੇ ਬਣਾ ਲਏ ਕਹਿੰਦੇ ਭਾਈ ਉਹ ਤਾਂ ਧੰਨਤਾ ਦੇ ਯੋਗ ਹੋ ਗਏ। ਮੈਂ ਅੱਗੇ ਵੀ ਆਪ ਜੀ ਨੂੰ ਬਚਨ ਸੁਣਾਇਆ ਕਿ ਅਨੰਦਪੁਰ ਸਾਹਿਬ ਦੇ ਲਾਗੇ ਛਾਗੇ ਕਿਸੇ ਨਗਰ ਦੇ ਵਿੱਚ ਗਰੀਬ ਬੰਦਾ ਰਹਿੰਦਾ ਸੀ, ਕਲਗੀਧਰ ਪਾਤਸ਼ਾਹ ਦੇ ਵੇਲੇ ਦਾ ਵਚਨ ਹੈ, ਬਹੁਤਾ ਗਰੀਬ ਸੀ, ਕਰਦੇ ਰੋਟੀ ਨਹੀਂ ਪੱਕਦੀ, ਬੱਚੇ ਨੇ ਭੁੱਖੇ ਮਰ ਰਹੇ ਹੈ, ਘਰ ਵਾਲੀ ਨੇ ਕਿਹਾ ਤੂੰ ਮਰਦਾ ਕੁਛ ਨਾ ਕੁਛ ਕਰ। ਕਹਿੰਦਾ ਕਰਾਂ ਕੀ, ਕਿਤੇ ਰੋਜ਼ੀ ਰੋਟੀ ਦਾ ਹੀਲਾ ਵਸੀਲਾ ਬਣਦਾ ਹੀ ਨਹੀਂ ਹੈ, ਬਹੁਤ ਤੰਗ ਹੋਇਆ। ਦੇਣੇ ਵਾਲੇ ਕਿਸੇ ਕੋ ਗਰੀਬੀ ਨਾ ਦੇ, ਦੇ ਦੇ ਮੌਤ ਮਗਰ ਬਦਨਸੀਬੀ ਨਾ ਦੇ, ਸੇ ਵਿਦਵਾਨ ਨੇ ਕਿਹਾ। ਉਹਨੇ ਫਿਰ ਸੋਚਦਿਆਂ ਸੋਚਦਿਆਂ ਬਿਰਤੀ ਇਹਦੇ ਨੂੰ ਚੱਲੀ ਹੋਈ ਸੀ, ਉਹਦੇ ਦਿਮਾਗ 'ਚ ਆਈ ਗੱਲ, ਕਹਿੰਦਾ ਵੀ ਮੈਂ ਤੂੰ ਹੁਣ ਚਿੰਤਾ ਨਾ ਕਰ, ਅਨੰਦਪੁਰ ਵਾਲੇ ਗੁਰੂ ਕੋਲ ਜਾਊਂ। ਘਰਵਾਲੀ ਕਹਿੰਦੀ ਵੀ ਉੱਥੇ ਕੀ ਕਰੇਗਾ, ਕਹਿੰਦਾ ਵੀ ਮੈਂ ਸੁਣਿਆ ਵੀ ਗੁਰੂ ਗੋਬਿੰਦ ਸਿੰਘ ਜੀ ਇੱਕ ਇੱਕ ਕਵਿਤਾ ਦਾ ਲੱਖ ਲੱਖ ਰੁਪਈਏ ਤੱਕ ਵੀ ਇਨਾਮ ਦੇ ਦਿੰਦੇ ਨੇ ਜੇ ਖੁਸ਼ ਹੋ ਜਾਣ। ਉਹ ਕਹਿੰਦੀ ਇਹ ਤਾਂ ਗੱਲ ਠੀਕ ਹੈ, ਪਰ ਤੂੰ ਕਿਹੜਾ ਕਵੀ ਹੈ, ਤੂੰ ਕਵਿਤਾ ਸੁਣ ਜਾਏਗਾ ਤਾਂ, ਸੁਣਨ ਦਾ ਤਾਂ ਨਹੀਂ ਦਿੰਦੇ, ਸੁਣਾਉਣ ਦਾ ਦਿੰਦੇ ਆ। ਉਹ ਕਹਿੰਦਾ ਤੂੰ ਫਿਕਰ ਨਾ ਕਰ ਵੀ ਮੈਂ ਵੀ ਸੁਣਾਊਂ ਕੁਛ ਨਾ ਕੁਛ ਆ ਕੇ। ਉਹ ਜਾ ਕੇ ਜਿੱਥੇ ਕਵੀ ਬੈਠੇ ਸੀ ਉਹਨਾਂ ਵਾਸਤੇ ਵੱਖਰਾ ਪ੍ਰਬੰਧ ਕੀਤਾ ਹੋਇਆ ਸੀ, ਜਿਵੇਂ ਰਾਗੀਆਂ ਢਾਡੀਆਂ ਵਾਸਤੇ ਸਟੇਜ ਦਾ ਪ੍ਰਬੰਧ ਵੱਖਰਾ ਆਮ ਸੰਗਤ ਨਾਲੋਂ। ਅਤੇ ਕਲਗੀਧਰ ਪਾਤਸ਼ਾਹ ਆਏ, ਸੰਗਤ ਸਾਰੀ ਉੱਠ ਕੇ ਖੜ੍ਹੀ ਹੋ ਗਈ, ਗਰੀਬ ਨਵਾਜ ਆਏ ਨੇ, ਸਤਿਗੁਰੂ ਚੜ੍ਹਦੀ ਉਮਰ ਹੈ ਕਲਗੀਧਰ ਪਾਤਸ਼ਾਹ ਦੀ, ਤਖ਼ਤ ਸਾਹਿਬ 'ਤੇ ਵਿਰਾਜਮਾਨ ਹੋ ਗਏ ਅਨੰਦਪੁਰ ਸਾਹਿਬ। ਅਤੇ ਸੰਗਤ ਨੂੰ ਬੈਠਣ ਦਾ ਹੁਕਮ ਕੀਤਾ, ਆਪਣੇ ਆਪਣੇ ਆਸਣ ਸਭ ਨੇ ਗ੍ਰਹਿਣ ਕਰ ਲਏ, ਬੈਠ ਗਏ। ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਮਹਾਰਾਜ ਆਗਿਆ ਬਖਸ਼ੋ ਅਤੇ ਕਵੀ ਦਰਬਾਰ ਸ਼ੁਰੂ ਹੋਵੇ। ਕਵੀ ਦਰਬਾਰ ਦਾ ਆਯੋਜਿਤ ਕੀਤਾ ਹੋਇਆ ਸੀ। ਮਹਾਰਾਜ ਕਹਿੰਦੇ ਹਾਂ ਆ ਗਿਆ। ਅਤੇ ਕਹਿੰਦੇ ਅੱਜ ਕਿਹੜੇ ਕਵੀ ਤੋਂ ਸ਼ੁਰੂ ਕਰਨੀ ਹੈ? ਕਹਿੰਦੇ ਮਹਾਰਾਜ ਤੁਹਾਡੇ ਹੁਕਮ 'ਚ ਹੈ, ਜਿਹਨੂੰ ਤੁਸੀਂ ਹੁਕਮ ਕਰੋਗੇ। ਮਹਾਰਾਜ ਦੀ ਨਿਗਾਹ ਗਈ ਉਹਦੇ 'ਤੇ ਜਿਹੜਾ ਨਵਾਂ ਆਇਆ ਸੀ। ਉਹ ਸਾਰੇ ਕਵੀ ਡਰੀ ਜਾਣ ਵੀ ਇਹ ਪਤਾ ਨਹੀਂ ਕਿੱਡਾ ਕੁ ਵੱਡਾ ਵਿਦਵਾਨ ਹੋਣਾ ਹੈ। ਉਹ ਵਿਚਾਰਾ ਅਨਪੜ੍ਹ, ਬਿਲਕੁਲ ਹੀ ਕੁਛ ਵੀ ਨਹੀਂ ਆਉਂਦਾ, ਚੁੱਪ ਕਰਕੇ ਬੈਠਾ ਰਿਹਾ। ਮਹਾਰਾਜ ਦੀ ਨਿਗਾਹ ਉਹਦੇ 'ਤੇ ਠਹਿਰੀ, ਅੰਤਰਜਾਮੀ ਗੁਰਦੇਵ ਕਹਿਣ ਲੱਗੇ, ਕਹਿੰਦੇ ਪ੍ਰੇਮੀਆਂ ਉੱਠ ਕੇ ਖੜਾ ਹੋ। ਉੱਠ ਕੇ ਖੜਾ ਹੋ ਗਿਆ। ਕਹਿੰਦੇ ਅੱਗੇ ਆ, ਅੱਗੇ ਆ ਗਿਆ। ਮਹਾਰਾਜ ਕਹਿੰਦੇ ਤੈਨੂੰ ਇਹ ਪਤਾ ਵੀ ਜਿੱਥੇ ਤੂੰ ਬੈਠਾ ਹੈ ਕਵੀਆਂ ਦੀ ਜਗ੍ਹਾ? ਕਹਿੰਦਾ ਜੀ ਹਾਂ ਮੈਨੂੰ ਪਤਾ। ਇਹਦਾ ਮਤਲਬ ਤੂੰ ਫਿਰ ਜਾਣ ਕੇ ਬੈਠਿਆ? ਤਾਂ ਕਹਿੰਦੇ ਜੀ ਜਾਣ ਕੇ ਬੈਠੇ। ਕਹਿੰਦੇ ਫਿਰ ਇੱਥੇ ਤਾਂ ਉਹੀ ਬੈਠ ਸਕਦਾ ਜਿਹਨੇ ਕੋਈ ਸੁਣਾਉਣਾ ਹੁੰਦਾ। ਕਹਿੰਦਾ ਜੀ ਮੈਂ ਵੀ ਸੁਣਾਉਣਾ ਹੈ। ਮਹਾਰਾਜ ਕਹਿੰਦੇ ਤੂੰ ਕਵੀ ਹੈ? ਕਹਿੰਦਾ ਨਾ ਮਹਾਰਾਜ, ਮੈਂ ਝੂਠ ਥੋੜ੍ਹੀ ਬੋਲਣਾ ਹੈ। ਕਵੀ ਮੈਂ ਥੋੜ੍ਹੀ ਹਾਂ, ਕਵੀ ਤਾਂ ਹੈ ਹੀ ਨਹੀਂ ਮੈਂ। ਮੈਂ ਤਾਂ ਕਵਿਤਾ ਵਾਲਿਆਂ ਦੇ ਕੋਲ ਨਹੀਂ ਬੈਠਿਆ ਕਦੇ। ਕਹਿੰਦੇ ਫਿਰ ਤੂੰ ਬੈਠਾ ਇੱਥੇ ਇਹਨਾਂ ਦੇ ਵਿੱਚ ਹੈ? ਕਹਿੰਦਾ ਬੈਠਾ ਇਸ ਕਰਕੇ ਵੀ ਕਵਿਤਾ ਸੁਣਾਉਣੀ ਹੈ। ਮਹਾਰਾਜ ਕਹਿੰਦੇ ਵਾਹ, ਕਵੀ ਹੈ ਨਹੀਂ ਕਵਿਤਾ ਸੁਣਾਉਣੀ ਹੈ? ਕਹਿੰਦੇ ਹਾਂਜੀ, ਕਵੀ ਹੈ ਨਹੀਂ ਕਵਿਤਾ ਸੁਣਾਉਣੀ। ਮਹਾਰਾਜ ਕਹਿੰਦੇ ਭਾਈ ਦਇਆ ਸਿਆਂ, ਇਸ ਤੋਂ ਹੀ ਸ਼ੁਰੂ ਕਰਦੇ ਹਾਂ। ਚੱਲ ਵੀ ਪਹਿਲਾਂ ਤੈਨੂੰ ਮੌਕਾ ਦਿੱਤਾ ਜਾਂਦਾ, ਸੁਣਾ। ਹੁਣ ਕਵਿਤਾ ਆਉਂਦੀ ਹੋਵੇ ਤਾਂ ਸੁਣਾਵੇ, ਆਉਂਦੇ ਤਾਂ ਹੈ ਨਹੀਂ ਸੀ ਕੁਛ। ਪ੍ਰੇਮ ਬਹੁਤ ਵੱਡੀ ਚੀਜ਼ ਹੈ। ਜਿਉਂ ਮਹਾਰਾਜ ਕੰਨੀ ਨੇਤਰ ਲਾ ਕੇ ਦੇਖਣ ਲੱਗਿਆ, ਚੰਦ ਚਕੋਰ ਪ੍ਰੀਤ ਹੈ ਲਾਇ ਤਾਰ ਨਿਹਾਲੇ। ਦੇਖਣ ਵਾਲੇ ਨੂੰ ਕਹਿੰਦੇ ਨਾ ਦੇਖਤ ਦੇਖਤ, ਇਤਨਾ ਦੇਖ, ਦੇਖਦਿਆਂ ਦੇਖਦਿਆਂ ਇੰਨਾ ਦੇਖ ਲੈ ਪਰਮਾਤਮਾ ਨੂੰ। ਦੇਖਤ ਦੇਖਤ ਇਤਨਾ ਦੇਖ, ਮਿਟ ਜਾਏ ਦੁਬਧਾ ਰਹਿ ਜਾਏ ਏਕ, ਦੂਆਪਣੇ ਖਤਮ ਹੋ ਜਾਏ। ਵੈਨ ਪ੍ਰੇਮ ਦੇ ਵਿੱਚ ਗੁੜ 'ਚ ਹੋਇਆ ਖੜਾ ਦੇਖੀ ਜਾਂਦਾ। ਮਹਾਰਾਜ ਉਹਦੇ ਪ੍ਰੇਮ ਨੂੰ ਜਾਣਦੇ, ਬਾਕੀ ਨਹੀਂ ਜਾਣਦੇ। ਅਤੇ ਜਿਹੜੇ ਸਿਆਣੇ ਸਿੱਖ ਸੀ, ਉਹਨਾਂ ਨੂੰ ਪਤਾ ਲੱਗ ਗਿਆ ਵੀ ਕੋਈ ਚੋਜ ਵਰਤ ਰਿਹਾ ਅੱਜ ਪਾਤਸ਼ਾਹ ਦੇ ਦਰਬਾਰ ਵਿੱਚ। ਮਹਾਰਾਜ ਕਹਿੰਦੇ ਦੇਖੀ ਜਾਏਗਾ ਕਿ ਸੁਣਾਏਗਾ ਵੀ ਕੁਛ? ਕਹਿੰਦਾ ਮਹਾਰਾਜ ਕੀ ਕਰਾਂ, ਹੈਂ ਤੁਹਾਡੇ ਦਰਸ਼ਨਾਂ ਦਾ ਇੰਨਾ ਪ੍ਰਭਾਵ, ਤੁਹਾਡੇ ਦਰਸ਼ਨਾਂ ਦਾ ਇੰਨਾ ਆਨੰਦ। ਤੁਹਾਡੇ ਦਰਸ਼ਨ ਕਰਦਿਆਂ ਮੈਨੂੰ ਤਾਂ ਸਤੇ ਸੁੱਧਾ ਭੁੱਲ ਗਈਆਂ, ਕਵਿਤਾ ਤਾਂ ਕਿਹੜੀ ਯਾਦ ਰਹਿਣੀ ਸੀ, ਭੁੱਲ ਗਿਆ ਮੈਨੂੰ ਤਾਂ ਸਾਰਾ ਕੁਛ। ਕਵੀ ਕਹਿੰਦੇ ਵੀ ਚਲਾਕ ਬੰਦਾ, ਆਉਂਦਾ ਆਉਂਦਾ ਹੈ ਨਹੀਂ ਕੁਛ, ਉਈਂ ਖੜਾ ਹੋ ਗਿਆ। ਮਹਾਰਾਜ ਕਹਿੰਦੇ ਤੂੰ ਕਹਿੰਦਾ ਸੀ ਕਵਿਤਾ ਸੁਣਾਊ? ਕਹਿੰਦਾ ਹਾਂਜੀ ਮਹਾਰਾਜ ਸੁਣਾਊ ਤਾਂ ਸਹੀ, ਭੁੱਲ ਗਿਆ ਸੀ ਕਹਿੰਦਾ ਤੁਹਾਡੇ ਦਰਸ਼ਨ ਕਰਕੇ। ਧੀਰਜ ਬੁੱਧ ਵਿਵੇਕ ਬਲ ਗਤਮਿਤ ਅਵਸਰ ਵਾਤ, ਦਰਸ਼ਨ ਭੇਟ ਤੇਰੀ ਸਕੀ ਭੁੱਲ ਗਈ ਸੁੱਧ ਸਾਥ, ਸਤ ਸੁੱਧਾਂ ਮੰਨੀਆਂ। ਮਹਾਰਾਜ ਅੰਦਰੋਂ ਜਾਣ ਕਹਿੰਦੇ ਸੁਣਾ। ਬਸ ਉਹਨੇ ਤੁਕਾਂ ਦੋ ਕੁ ਬੋਲੀਆਂ ਸਿਰਫ, ਪਰ ਕਲਗੀ ਧਰ ਪਾਤਸ਼ਾਹ ਪ੍ਰਸੰਨ ਹੋ ਗਏ। ਵੱਡੀਆਂ ਵੱਡੀਆਂ ਕਵਿਤਾ 'ਤੇ ਪ੍ਰਸੰਨ ਨਾ ਹੋਣ ਵਾਲੇ, ਉਹ ਦੋ ਢਾਈ ਤੁਕਾਂ 'ਤੇ ਪ੍ਰਸੰਨ। ਉਹਦੀ ਗਰੀਬੀ, ਉਹਦੀ ਬੇਵਸੀ, ਉਹਦਾ ਪ੍ਰੇਮ ਅਤੇ ਉਹਦਾ ਸਰਲਪਣਾ ਮਹਾਰਾਜ ਨੂੰ ਪਸੰਦ ਆ ਗਿਆ। ਅਤੇ ਮਹਾਰਾਜ ਨੂੰ ਕਹਿੰਦਾ ਤੂੰ ਗਰੀਬ ਕੋ ਨਿਵਾਜ, ਪਾਤਸ਼ਾਹ ਮੈਂ ਤੁਹਾਡੇ ਬਾਰੇ ਸੁਣ ਕੇ ਆਇਆ ਕਿ ਤੁਸੀਂ ਗਰੀਬਾਂ ਨੂੰ ਨਿਵਾਜਦੇ ਹੋ, ਵਡਿਆਉਂਦੇ ਹੋ, ਜਿਹਨੂੰ ਕੋਈ ਨਾ ਸਾਂਭੇ ਉਹਨੂੰ ਤੁਸੀਂ ਸਾਂਭ ਲੈਂਦੇ ਹੋ। ਮਹਾਰਾਜ ਕਹਿੰਦੇ ਹਾਂ ਇਹ ਗੁਰੂ ਨਾਨਕ ਦਾ ਦਰ ਹੈ, ਇਹ ਤੂੰ ਠੀਕ ਕਿਹਾ। ਪਰ ਚੱਲ ਅੱਗੇ ਕਹਿੰਦਾ ਤੂੰ ਗਰੀਬ ਕੋ ਨਿਵਾਜ, ਮੈਂ ਗਰੀਬ ਤੇਰੋ। ਵੀ ਦੇਖ ਆਪਣਾ ਤਾਲਮੇਲ ਹੈ ਇਸ ਤਰ੍ਹਾਂ ਪਾਤਸ਼ਾਹ, ਤੂੰ ਗਰੀਬਾਂ ਨੂੰ ਨਿਵਾਜਣ ਵਾਲਾ, ਪਤਾ ਨਹੀਂ ਕਿੰਨੇ ਕੁ ਗਰੀਬ ਨਿਵਾਜੇ ਹੈ, ਮੈਂ ਤੇਰੇ ਦਰ 'ਤੇ ਇੱਕ ਨਵਾਂ ਗਰੀਬ ਅੱਜ ਹਾਜ਼ਰ ਹੋ ਗਿਆ। ਇਹੀ ਮੇਰੀ ਕਵਿਤਾ ਹੈ, ਤੂੰ ਗਰੀਬ ਕੋ ਨਿਵਾਜ, ਮੈਂ ਗਰੀਬ ਤੇਰੋ। ਕਹਿੰਦੇ ਚਾਹੁੰਦਾ ਕੀ ਹੈ? ਕਹਿੰਦਾ ਜੀ ਚਾਹੁੰਦਾ ਤਾਂ ਬਹੁਤ ਕੁਛ ਸੀ ਜਦੋਂ ਆਇਆ, ਪਰ ਹੁਣ ਕਿਸੇ ਚੀਜ਼ ਦੀ ਵੀ ਲੋੜ ਨਹੀਂ ਰਹੀ। ਦਰਸ਼ਨ ਦੇਖਦਿਆਂ ਹੀ ਢਾਡੀ ਕੋ ਮੰਗਣ ਚੇਤਨਾ ਆਵੇ। ਹੁਣ ਉਹ ਤਾਂ ਮੰਗਾਂ ਰਹੀਆਂ ਪਿੱਛੇ। ਕਹਿੰਦਾ ਦਾਤਾ ਸੱਚ ਤਾਂ ਇਹ ਹੈ ਵੀ ਹੁਣ ਤੂੰ ਮੈਨੂੰ ਇੰਨਾ ਪਿਆਰਾ ਲੱਗਦਾ, ਹੁਣ ਗਰੀਬੀ ਦਾ ਵੀ ਦੁੱਖ ਨਹੀਂ ਰਿਹਾ। ਆਇਆ ਤਾਂ ਸੀ ਗਰੀਬੀ ਤੋਂ ਦੁਖੀ ਹੋ ਕੇ, ਪਰ ਬਸ ਆਹ ਜਿਹੜਾ ਆਨੰਦ ਹੈ ਤੁਹਾਡਾ ਸਰੂਪ ਮੇਰੇ ਹਿਰਦੇ 'ਚ ਵੱਸ ਜਾਏ। ਬਸ ਇੱਕ ਵਾਰ ਇਹ ਗੱਲ ਜ਼ਰੂਰ ਕਹਿ ਦਿਓ, ਹੁਣ ਤਾਂ ਮੈਂ ਕਹਿ ਰਿਹਾ ਕਿ ਮੈਂ ਤੁਹਾਡਾ ਗਰੀਬ ਹੈ, ਤੁਸੀਂ ਮੈਨੂੰ ਨਿਵਾਜੋ। ਤੂੰ ਗਰੀਬ ਕੋ ਨਿਵਾਜ, ਮੈਂ ਗਰੀਬ ਤੇਰੋ। ਬਸ ਇੱਕ ਵਾਰ ਇਤਨਾ ਕਹਿ ਦਿਓ ਕਿ ਤੂੰ ਗਰੀਬ ਮੇਰੋ, ਮੈਨੂੰ ਇੰਨਾ ਕਹਿ ਦੇਵੇ ਤੂੰ ਮੇਰਾ ਹੋ ਗਿਆ। ਮਹਾਰਾਜ ਸਾਹਿਬ ਜੀ ਸਿੰਘਾਸਣ ਤੋਂ ਉੱਠੇ, ਘੁੱਟ ਕੇ ਛਾਤੀ ਨਾਲ ਲਾ ਕੇ ਕਹਿੰਦੇ ਮੇਰਾ ਐਸ ਲੋਕ ਦੇ ਵਿੱਚ ਹੀ ਨਹੀਂ, ਮੈਂ ਤੇਰਾ ਪਰਲੋਕ ਦੇ ਵਿੱਚ ਵੀ ਹੋ ਗਿਆ। ਤੂੰ ਚਿੰਤਾ ਨਾ ਕਰ, ਤੇਰੀ ਦੋਨਾਂ ਲੋਕਾਂ 'ਚ ਰੱਖਿਆ ਕਰੂੰਗਾ। ਅਤੇ ਦੱਸ, ਮਾਇਆ ਦੀ ਲੋੜ ਪਦਾਰਥਾਂ ਦੀ? ਕਹਿੰਦੇ ਜੀ ਬਿਲਕੁਲ ਨਹੀਂ ਰਹੀ। ਹੁਣ ਤਾਂ ਉਹ ਤਾਂ ਪਿੱਛੇ ਰਹਿ ਗਈਆਂ ਗੱਲਾਂ ਸਾਰੀਆਂ, ਤੁਹਾਡੇ ਦਰਸ਼ਨ ਨਹੀਂ ਸੀ ਉਦੋਂ ਹੋਏ। ਹੁਣ ਪਦਾਰਥ ਕੀ ਹੁੰਦਾ, ਦੇਹ ਕੀ ਹੁੰਦੀ ਆ, ਤਾਂ ਨਾਸਵਾਨ ਹੈ। ਚਾਰ ਦਿਨ ਹੈਗੇ ਹੈਗੇ, ਇਹ ਮੈਂ ਕੱਟ ਲੂੰ ਗਰੀਬੀ ਆਵੇ ਜਿਸ ਤਰ੍ਹਾਂ, ਇਹ ਮੇਰੀ ਕਰਮਾਂ ਦੀ ਹੈ। ਮਹਾਰਾਜ ਕਹਿੰਦੇ ਸਿੱਖਾ, ਅੱਜ ਤੋਂ ਬਾਅਦ ਰਿੱਧੀਆਂ ਸਿੱਧੀਆਂ ਤੇਰੇ ਪੈਰ ਚੁੰਮਣਗੀਆਂ, ਤੂੰ ਹੋਰਾਂ ਨੂੰ ਵੀ ਰੋਜ਼ੀ ਦੇਣ ਵਾਲਾ ਹੋਏਗਾ, ਪਰ ਗੁਰਮਤ ਦਾ ਪ੍ਰਚਾਰ ਕਰਨਾ। ਇਸ ਕਰਕੇ ਇੱਥੇ ਮਹਾਰਾਜ ਸਾਹਿਬ ਜੀ ਕਹਿੰਦੇ, ਜੋ ਪ੍ਰਭ ਕੀਤੇ ਆਪਣੇ ਸੇਈ ਕਹੀ ਹੈ ਧੰਨ। ਉਹ ਤਾਂ ਧੰਨ ਹੀ ਹੋ ਗਏ ਜਿਹਨਾਂ ਨੂੰ ਗੁਰੂ ਸਾਹਿਬ ਨੇ ਆਪਣੇ ਬਣਾ ਲਿਆ ਹੈ।
ਆਪਣ ਲਿਆ ਜੇ ਮਿਲੈ ਵਿਛੜ ਕਿਉਂ ਰੋਵਨ।
ਆਪਣੇ ਆਪ ਜੀਵ ਜੇ ਕੋਈ ਚਾਹੇ ਵੀ ਆ ਮੈਨੂੰ ਮਿਲ ਜਾਏ, ਤੂੰ ਚਾਹੁਣ ਨੂੰ ਕੀ ਨਹੀਂ ਚਾਹੁੰਦਾ। ਸਾਰੇ ਲੋਕ ਚਾਹੁੰਦੇ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜਾਂ, ਫਿਰ ਬਣ ਜੂਗਾ ਕੋਈ, ਇੱਕੋ ਹੀ ਬਣੂਗਾ। ਸਾਰੇ ਦੇਸ਼ ਚਾਹੁੰਦੇ ਸਾਰੇ ਹੀ ਨੇ, ਬਣ ਨਹੀਂ ਸਕਦੇ। ਆਪਣ ਲਈਆ ਜੇ ਮਿਲੈ, ਇਸੇ ਤਰ੍ਹਾਂ ਭਾਈ ਆਪਣੇ ਆਪ ਪ੍ਰਾਪਤ ਕੀਤਾ ਹੋਇਆ ਜੇ ਵਾਹਿਗੁਰੂ ਮਿਲ ਸਕੇ ਆਪਣੀ ਪਹੁੰਚ ਦੇ ਨਾਲ, ਤਾਂ ਜੀਵ ਵਿਛੜ ਕੇ ਕਾਹਨੂੰ ਰੋਣ? ਫਿਰ ਵਿਛੜ ਕਿਉਂ ਰੋਵਨ, ਬਿਲਕਦੇ ਹਾਂ ਰੱਬ ਨੂੰ ਮਿਲ ਜਾਏ। ਰੱਬ ਉਦੋਂ ਮਿਲਦਾ ਜਦੋਂ ਰੱਬ ਮਿਲਣਾ ਚਾਹੇ ਸਾਨੂੰ। ਅਸੀਂ ਚਾਹੁੰਦੇ ਰਹੀਏ ਇੱਕ ਨਹੀਂ ਗੱਲ ਬਣਦੀ, ਉਹ ਕਿਤੇ ਨਾ ਕਿਤੇ ਸਾਡੇ ਭੋਲੇਪਣ 'ਤੇ, ਕਿਤੇ ਨਾ ਕਿਤੇ ਸਾਡੇ ਬਿਲਕਣ 'ਤੇ। ਨਿਆਣਾ ਰੋਂਦਾ ਰਹਿੰਦਾ, ਮਾਂ ਕੰਮ ਕਰਦੀ ਰਹਿੰਦੀ ਹੈ, ਰੋਈ ਜਾਂਦਾ, ਕਹਿੰਦੇ ਤਾਂ ਰੋਜ਼ ਦੇ ਕੰਮ ਹੈ। ਮੈਂ ਦੇਖਦਾ ਕਈ ਵਾਰ ਬੀਬੀ ਬੱਚਾ ਰੋਂਦਾ, ਕਹਿੰਦੀ ਬਾਬਾ ਜੀ ਖਿਆਲ ਨਾ ਕਰੋ, ਇਹ ਤਾਂ ਰੋਜ਼ ਦੇ ਕੰਮ ਹੈ, ਰੋਣ ਦੇ ਇਹਨੂੰ। ਰੱਬ ਕਹਿੰਦਾ ਕੋਈ ਨਹੀਂ, ਜੀਵਨ ਦਾ ਰੋਣ ਦੇ ਕੰਮ, ਰੋਈ ਜਾਣ, ਇਹ ਦਿਨ ਰਾਤ ਰੋਈ ਜਾਣ। ਪਰ ਕਿਤੇ ਕਿਤੇ ਫਿਰ ਮਾਂ ਨੂੰ ਜਦੋਂ ਪੁੱਤ ਦੀ ਮਮਤਾ ਉੱਠਦੀ ਆ, ਕਹਿੰਦੇ ਵੀ ਬਹੁਤ ਰੋ ਲਿਆ, ਆਪਣਾ ਆਪ ਖੋ ਲਿਆ ਇਹਨੇ। ਜਦੋਂ ਕੋਈ ਵਿਰਾਗ ਵਿੱਚ ਬਾਹਲਾ ਹੀ ਰੋਈ ਜਾਂਦੇ ਨਾ, ਬਾਹਲਾ ਹੀ ਉਹਨੂੰ ਚੇਤੇ ਕਰੀ ਜਾਂਦਾ ਰਾਤ ਦਿਨ, ਸਭ ਤੋਂ ਵੱਧ ਪਿਆਰ ਰੱਬ ਨਾਲ ਪੈ ਜਾਂਦਾ। ਉਹ ਕਹਿੰਦਾ ਲੈ ਫਿਰ ਮੈਂ ਹਾਜ਼ਰ। ਅਤੇ ਜੀਵ ਦੇ ਆਪਣੀ ਪਹੁੰਚ ਦੇ ਨਾਲ ਰੱਬ ਨਹੀਂ ਮਿਲਦਾ, ਜੀਵ ਦੇ ਆਪਣੇ ਚਾਹੁਣ ਨਾਲ ਨਹੀਂ ਮਿਲਦਾ। ਜਦੋਂ ਪਰਮਾਤਮਾ ਚਾਹੁੰਦਾ ਫਿਰ ਉਹ ਮਿਲ ਜਾਂਦਾ। ਆਪਣ ਲਈ ਆ ਜੇ ਮੇਰੇ, ਵਿਛੜ ਕਿਉਂ ਰੋਵਨ, ਅਤੇ ਕਾਹਨੂੰ ਵਿਛੜ ਕੇ ਰੋਂਦੇ। ਜੀਵ 84 ਧੱਕੇ ਖਾਂਦੇ ਫਿਰਦੇ ਨੇ।
ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ।
ਅਤੇ ਭਾਈ ਉਹਦੀ ਪ੍ਰਾਪਤੀ ਕਿੱਥੇ ਹੈ? ਕਹਿੰਦੇ ਸਾਧੂਆਂ ਦੀ ਸੰਗਤ ਵਿੱਚ, ਜਿਹੜੇ ਉਹਨੂੰ ਪ੍ਰਾਪਤ ਹੋ ਚੁੱਕੇ ਹੈ ਨਾ, ਸਾਧਨਾ ਕਰਕੇ, ਸਿਮਰਨ ਕਰਕੇ, ਮਨ ਨੂੰ ਸ਼ੁੱਧ ਕਰਕੇ। ਸਾਧ ਹੋਵੇ ਮਨ ਸਾਧ ਕੇ, ਸਾਧ ਵਾਹੇ ਜਗ ਜਾਣੀ ਹੈ, ਜਾ ਕੇ ਨਹੀਂ ਅਪਾਧ ਮਨ। ਅਤੇ ਸਾਧੂ ਸੰਗ ਪ੍ਰਾਪਤ, ਉਹਦੀ ਪ੍ਰਾਪਤੀ ਕਿੱਥੇ ਹੈ? ਸਤਸੰਗਤ ਵਿੱਚ ਹੈ, ਸਾਧੂਆਂ ਦੀ ਸੰਗਤ ਵਿੱਚ ਉਹਦੀ ਪ੍ਰਾਪਤੀ ਹੈ। ਸਾਧੂ ਸੰਗ ਪ੍ਰਾਪਤ ਨਾਨਕ ਰੰਗ ਮਾਣ ਹਨ। ਅਤੇ ਗੁਰੂ ਸਾਹਿਬ ਕਹਿੰਦੇ ਨੇ ਫਿਰ ਉਹ ਭਗਤੀ ਦੇ ਰੰਗ ਨੂੰ, ਆਨੰਦ ਨੂੰ ਮਾਣਦਾ। ਅਤੇ ਇਸ ਪ੍ਰਕਾਰ ਫਿਰ ਜਿਹੜਾ ਵਾਹਿਗੁਰੂ ਪਰਮੇਸ਼ਰ ਕਿਰਪਾ ਕਰ ਦਿੰਦੇ। ਅਤੇ ਸਾਧੂ ਜੀ ਸੰਤ ਬਾਬਾ ਮੱਘਰ ਸਿੰਘ ਜੀ ਰਾਮਗੜ੍ਹ ਦੇ ਹੋਏ ਆ, ਪ੍ਰੇਮੀ ਬੈਠੇ ਆ ਤੁਹਾਡੇ ਜੀ ਰਾਮਗੜ੍ਹ ਦੇ। ਉਹਨਾਂ ਦੇ ਸ਼ੇਸ਼ ਬਾਜਾ ਸ਼ਮਸ਼ੇਰ ਸਿੰਘ ਜੀ ਹੋਏ ਆ, ਮੈਨੂੰ ਬਹੁਤ ਬਚਨ, ਹੁਣ ਤਾਂ ਉਹਨਾਂ ਦਾ ਜੀਵਨ ਵੀ ਖੈਰ ਛਪ ਗਿਆ। ਫੌਜ ਦੇ ਵਿੱਚ ਸੀ ਬਾਬਾ ਜੀ, ਜਿਵੇਂ ਬਾਬਾ ਆਤਰ ਸਿੰਘ ਵੀ ਫੌਜ ਦੇ, ਬੜੀਆਂ ਖੇਡਾਂ ਵਰਤੀਆਂ। ਅਤੇ ਇੱਕ ਦਿਨ ਐਸਾ ਆਇਆ ਵੀ ਸੁਖਮਣੀ ਸਾਹਿਬ ਤਾਂ ਰੋਜ਼ ਹੀ ਪੜ੍ਹਦੇ ਸੀ ਬਾਬਾ ਮੱਘਰ ਸਿੰਘ, ਇੱਕ ਦਿਨ ਤਾਂ ਐਸੀ ਲਿਵ ਲੱਗੀ ਵੀ ਉਹਨਾਂ ਨੂੰ ਚੇਤਾ ਵਿਸਰ ਗਿਆ, ਪ੍ਰੇਮ ਚ ਗੜੇ ਛੋ ਗਏ। ਉੱਧਰ ਪਰੇਡ ਦਾ ਸਮਾਂ ਹੋ ਗਿਆ ਅਤੇ ਬਾਬਾ ਜੀ ਦੇ ਸੰਗੀ ਜਿਹੜੇ ਸੀ ਉਹ ਵੀ ਬਾਣੀ ਪੜ੍ਹਨ ਵਾਲੇ, ਅਤੇ ਜਦੋਂ ਆਏ ਉਹਨਾਂ ਕਿਹਾ ਵੀ ਹੁਣ ਤਾਂ ਕੋਰਟ ਮਾਰਸ਼ਲ ਹੋਊਗਾ ਕਿਉਂਕਿ ਗੈਰ ਹਾਜ਼ਰ ਹੋ ਗਿਆ, ਮੈਂ ਹਾਜ਼ਰੀ ਨਹੀਂ ਲੱਗੀ। ਨਾਲ ਦੇ ਨੂੰ ਪੁੱਛਿਆ, ਕਹਿੰਦੇ ਵੀ ਕਿਸ ਤਰ੍ਹਾਂ, ਵੀ ਉਹ ਅਫਸਰ ਨੇ ਵੀ ਆਉਣਾ ਸੀ ਚੈਕਿੰਗ ਕਰਨ, ਆਇਆ ਸੀ, ਇੰਸਪੈਕਸ਼ਨ ਹੋਈ। ਬਾਬਾ ਮਗਰ ਸਿੰਘ ਕਿਉਂ ਪੁੱਛਦਾ ਇਹ ਸਵਾਲ? ਹੀ ਗਲਤ ਹੈ ਕਿਉਂਕਿ ਆਪਾਂ ਇਕੱਠਿਆਂ ਨੇ ਤਾਂ ਪਰੇਡ ਕੀਤੀ ਹੈ, ਆਪਾਂ ਇਕੱਠੇ ਸੀ, ਤੁਸੀਂ ਇਹ ਸਵਾਲ ਕਿਉਂ ਕਰਦੇ ਹੋ? ਬਾਬਾ ਜੀ ਕਹਿੰਦੇ ਤੂੰ ਠੀਕ ਕਹਿ ਰਿਹਾ ਹੈ। ਕਹਿੰਦੇ ਮੈਂ ਠੀਕ ਕਹਿ ਰਿਹਾ, ਗਲਤ ਤਾਂ ਨਹੀਂ? ਕਹਿੰਦਾ ਬਿਲਕੁਲ ਨਹੀਂ। ਕਹਿੰਦਾ ਫਿਰ ਅਸਲ ਗੱਲ ਇਹ ਹੈ ਵੀ ਮੈਂ ਤਾਂ ਸੀ ਗੈਰ ਹਾਜ਼ਰ, ਇਹ ਮੇਰੇ ਥਾਂ 'ਤੇ ਪਹਿਰਾ ਕਲੰਗੀ ਵਾਲਾ ਸਤਿਗੁਰੂ ਦੇ ਗਿਆ। ਕਹਿੰਦਾ ਵੀ ਜੇ ਅੱਜ ਮੇਰੇ ਥਾਂ 'ਤੇ ਕਲੰਗੀਧਰ ਪਾਤਸ਼ਾਹ ਸਿਪਾਹੀ ਬਣ ਕੇ ਵੀ ਮੇਰੀ ਹਾਜ਼ਰੀ ਲਵਾ ਗਿਆ ਨਾ, ਮੈਂ ਹੁਣ ਅੱਜ ਤੋਂ ਸਾਰੇ ਸਵਾਸ ਕਲੰਗੀਧਰ ਪਾਤਸ਼ਾਹ ਨੂੰ ਅਰਪਣ ਕਰਦਾ, ਮੈਂ ਅੰਗਰੇਜ਼ਾਂ ਦੀ ਨੌਕਰੀ ਨਹੀਂ ਕਰਨੀ। ਉਸ ਵੇਲੇ ਨੌਕਰੀ ਦਾ ਤਿਆਗ ਪੱਤਰ ਦੇ ਦਿੱਤਾ ਮਹਾਂਪੁਰਖ। ਬੜੀ ਚੜ੍ਹਦੀ ਕਲਾ ਦੇ ਮਹਾਂਪੁਰਖ ਹੋਏ ਇਹੀ ਮਹਾਂਪੁਰਖ ਨੇ ਗੁਰੂ ਪਿਆਰਿਓ, ਜਿਸ ਵੇਲੇ ਲਛਮਣ ਸਿੰਘ ਨੂੰ ਨਾ ਮਹੰਤ ਨਰੈਣੂ ਨੇ ਪੁੱਠਾ ਲਟਕਾ ਕੇ ਜੰਡ ਨਾਲ ਉਹਨੂੰ ਅੱਗ ਲਾਈ ਹੈ ਜਿਉਂਦੇ ਨੂੰ, ਉਹਦੀ ਅੱਧੀ ਲਾਸ਼ ਸੜੀ ਹੋਈ ਸੀ, ਅੱਧੀ ਮੱਚ ਰਹੀ ਜਦੋਂ ਸੰਤ ਮੱਘਰ ਸਿੰਘ ਜੀ ਉੱਥੇ ਪਹੁੰਚ ਗਏ ਨਨਕਾਣਾ ਸਾਹਿਬ। ਔਰ ਮਹਾਂਪੁਰਖ ਅੱਠ ਦਿਨ ਰੋਂਦੇ ਰਹੇ ਉਹ ਦ੍ਰਿਸ਼ ਦੇਖ ਕੇ, ਪਾਣੀ ਨਹੀਂ ਪੀਤਾ ਅੱਠ ਦਿਨ ਸੰਤਾਂ ਨੇ। ਕਹਿਣ ਮਹਾਂਪੁਰਖ ਉਹ ਜੋ ਹੋਣਾ ਇੰਨਾ ਵਿਰਾਗ ਦੇ ਵਿਚਾਰੇ ਅੱਠ ਦਿਨ, ਕਹਿੰਦੇ ਸਾਡੀ ਕੌਮ ਨਾਲ ਕੀ ਹੋ ਗਿਆ। ਅਤੇ ਇਸ ਪ੍ਰਕਾਰ ਦਾ ਹੈ ਜਿਹੜੇ ਸਾਧ ਸਿੰਘ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ, ਸਾਧੂਆਂ ਦੀ ਸੰਗਤ 'ਤੇ ਵਾਹਿਗੁਰੂ ਪਰਮੇਸ਼ੁਰ ਦੀ ਪ੍ਰਾਪਤੀ ਹੁੰਦੀ ਹੈ।
ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ।
ਅਤੇ ਮਨੁੱਖਾ ਸਰੀਰ ਵੀ ਜੇਠ ਦਾ ਮਹੀਨਾ ਪਾਈ ਹਰੀ ਪਰਮੇਸ਼ੁਰ ਨਾਲ ਜੁੜ ਕੇ ਉਹ ਰੰਗੀਲਾ ਆਨੰਦਦਾਇਕ ਬਣ ਜਾਂਦਾ ਹੈ। ਉਹ ਧਣੀ ਮਾਲਕ ਹੈ ਸਭ ਦਾ, ਜਿਹਦੇ ਭਾਗ ਮੱਥੇ ਦੇ ਜਾ ਗਿਆ ਹਨ ਉਹ ਨਾਮ ਧਨ ਵਾਲਾ ਭਾਗ ਠੜੇ ਹਰ ਸੰਤ ਮਾਰੇ ਜਿਨ ਕਰਤਨ ਹਰਨਾਮਾ ਪ੍ਰਵਾਨ ਗਣੀ ਸਹੀ ਆਏ ਸਫਲ ਤਿਨਾਂ ਕੇ ਕੰਮ। ਗੁਰੂ ਕਿਰਪਾ ਕਰੇ, ਆਉ ਸਮਾਂ ਹੋ ਗਿਆ ਸ਼ਾਮ ਦੇ ਵਕਤ, ਫਿਰ ਕਿਉਂਕਿ ਸੰਗਰਾਂਦ ਦਾ ਦਿਹਾੜਾ ਹੈ, ਸੰਖੇਪ ਨਾਲ ਫਿਰ ਇਸੇ ਸ਼ਬਦ ਦੇ ਸ਼ਾਮ ਦੇ ਵਕਤ ਅਰਥ ਹੋਣਗੇ। ਹੁਣ ਇੱਥੇ ਸਾਧ ਸੰਗਤ ਦੀ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਭਾਈ ਸਾਹਿਬ ਤੁਕ ਬੋਲਣਗੇ ਸਮਾਪਤੀ ਦੀ, ਉਸ ਤੋਂ ਬਾਅਦ ਮੰਗਲ ਦਾ ਜੋ ਵਿਧਾਨ ਹੈ ਉਹਦੇ ਅਨੁਸਾਰ ਫਿਰ ਆਨੰਦ ਸਾਹਿਬ ਦਾ ਪਾਠ ਹੋਵੇ।
ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ, ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ।
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੀ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹਿ ਮਾਇਆ ਤਾਰ, ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ, ਆਈ ਪ੍ਰਭ ਸਰਣਾਗਤੀ ਕਿਰਪਾ ਨਿਤ ਦਇਆਲ, ਏਕ ਅਖਰ ਹਰ ਮਨ ਵਸਤੁ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰਪਾਰ ਕਰਨ, ਜੋ ਸਰਦਾ ਕਰ ਸੇਵ ਦੇ ਗੁਰਪਾਰ।